हम बुद्ध प्रभु तुच्छ हमारे, वर्ण सके महिमा जो तिहारी। हम न सकत कर सिहत तुम्हारी, आगले हो तुम कथा सुधारी। सो कहो टल गुरु से भी है, एहनिस सहज सुभाए। दर्शन पर से आए गुरु के, जन्म मरण दुख जाए। दर्शन पर से आए गुरु के, जन्म मरण दुख जाए।
सतनाम श्री वाहे गुरु साहिब जीओ, जाओ पई शाल ते शली न जावे माया। आद कटार ना आया जुद काया, शल ते शली ना जावह माया। आद कटार ना जुद काया।
वाहिगुरु जी का खालसा, वाहिगुरु जी की फतेह। परम सत्कार योग गुरु सवारे सर्वत माई पाई, जो भी आप गुरु दरबार में शोभित हो, गुरु की अमृतमय बाणी का पाठ श्रवण किया है, उपरांत जो लड़ीवार इतिहास की कथा का समय है, गुरु दरबार में बैठ के अथवा दूर दराडे बैठिया संगतां जो इस गुरु घर तो सतगुरां दी पावन अमृतमय बाणी दी अमृत वेले जां शामां दे वक्त गुरु इतिहास की कथा, गुरबाणी की कथा दूर दूर बैठे संगतां आनंद माण रहियां हन, अमृत बाणी रेडियो राहीं। आओ कल जो प्रसंग आप जी ने सरवण कीता से, मक्खन शाल वाणी दी भी ए विचार सी के गुरु कर दियां वस्तुआं गुरु इंदा अधिकारी है, बड़ा मन दे विच वीर रस है, समान मोड़न दे पक्ष विच मक्खन शाल नहीं। माता जी का भी यही विचार है, पर सतगुरां ने हुक्म कीता जिन्नी देर तक सतगुरु बोले नहीं सन उन्नी देर तक कई क्या सुनते रहे। सतगुरां ने हुक्म कीता है कि सारा कुछ वापस कर दिता जाए, इथों तक कि जो पदार्थ सतगुरु कहिंदे गुरसिखा ने सानू चढ़ाया है, ये सारा पदार्थ माया समेत ये भी उसनों दे दिता जाए, जिसन माया की भुख लगी है तीर मल दे कर सब कुछ पहुंचा दिता जाए। जिसने गुरु साहब ते जानलेवा हमला करवाया, अपने सेवक तो बंदूक चलवाई, उदे कर पदार्थ भेजन लगे। सतगुरां दी इस उदारता ते फरीद साहब जी दा वचन याद आउंदा है, फरीदा बुरे दा भला कर गुस्सा मन ना हुंदा है। देही रोग ना लागे पल्ले सब कुछ पाए, बुरे नाल पूरा संसार बुराई विच खलो जांदा है। ये बुरे नाल बुराई कर दे, बुरे नाल सब करन बुराई, पर जेड़े सियाने हन वो माफ कर देते। माफ करन कई सियाने, इस तो अगली तुक भी सतपुरशा ने कहा, बुरे नाल फिर नेकी करनी ये गुरु नानक जाने। ये गुरु नानक का मत है। बहुत सारी थामां ते बुरियां दे नाल नेकी करन दी बात गुरु नानक दे घर विच मिलदी है। ऐसी ही कहानी अज इस कथा दे जेड़े बोल हन इस मोड़ते ही कथा है। مہاراج صاحب کہنے لگے مکھن جا سب کچھ واپس کر دے، خیال نہ کر، ماتا نو بھی مایا کا خیال ہے، گرسکھ بھی یہ سوچتے ہیں مایا ہے بھی گزران واسطے، لنگر واسطے، پربند واسطے چاہیے، پر میں تینو مایا بارے کچھ سمجھاؤنا چاہنا کہ گرو نانک دا بچن کی ہے، شل شلائی نہ شلے نہ کاؤ کٹارا کر سکے، یہ مایا ہوراں نوں چھڑدی ہے تے آپ اے اشالی رہندی ہے، اینوں کوئی نہیں چھڑ سکدا، اس مایا نوں کوئی کٹار یا کوئی شستر دا پرہار بھی کم نہیں کردا، پر جی دے اتے اپنا پرباو ڈال دے بے کہ او دا من ٹکانے تو ہلا دیندی ہے تے رب والے پاسے تو الٹا دیندی ہے، ٹکانے ہلا دیندی ہے، اس کر کے مہاراج صاحب جی جو بچن کہہ رہے ہیں وہ بھائی صاحب جی نے انکت کیتا ہے، سننا کرو جی، پھلتے
چلتے چلی نہ جاوے مایا،
تے مایا نو کوئی چھڑ نہیں سکتا، اشل ہے چھڑی نہیں جاندی، اس تے سرپنی تے اوپر نہ ہی بلیا جن برہما بشن ماہاں دے چلیا ہور دی تو بات کی، یہ سب نو چھڑ لیندی ہے،
آد کٹار نہ جد کایا،
یہ کٹار آد شستر وی دے تے کوئی کم نہیں کردا ہے، جے کوئی کہے بھی میں مایا نو کٹ دیاں
تو نرن کے من ٹل پلے،
یہ منکھاں دے مناں نو پرمیشر واہگرو دے سمرن بھجن تو یہ مناں نو ٹال دیندی ہے، پلٹا دیندی ہے،
ہم کو سب تے بہت ہی ملے،
پھر اس ویلے جیو نو یہی ہوندا ہے کہ میرے کول مایا باقی سنسار تو سب تو زیادہ میرے کول ہوندی، ایسی او دے من دے وچ یہ خیال بن جاندا ہے، برتی بن جاندی ہے، مایا کی ہے ایک وکھرا پرکرن ہے، یہ صرف مایا دی پرکرن وچ کہن والی گل بڑی لمبی ہے، پر سنکھیپ نال مایا کس نو آکھی ہے، گربانی وچ سوال کیتا ہوا ہے، پرشن ہے کہ مایا دا سوروپ کی ہے، کیا مایا کرم کمائے، کیا مایا اس کرنسی نو کہندے نا جنوں اج سنسار مایا بنی بیٹھے، متا سمجھو کہ کاغذ دے جاں سکیاں دے جو بھی کرنسی دا لین دین چلتا ہے مایا دا ایک حصہ ہے، پر مایا سمپورن روپ وچ نہیں ہے، گردر قبر آئے مہاتما جی ہوئے نا انہاں نے بھی مایا بارے کچھ لکھا ہے، انہاں دی بھی رچنا قابل غور ہے، وہ کہندے نے جو ان ہوتی بات کو نہ بنتی ہوئی گل نو ہوتی کر دکھلا ہے، نہ بنتی گل نو بنا کے دکھا دے، جیڑی گل ہو ہی نہیں سکتی وہ کر دے، جو انہوتی بات کو ہوتی کر دکھلائے، ہر ہوتی بات کا تاں کا لوپ کرائے، تاں کا لوپ کرائے یہ مایا کا روپ، ساچ کو جھوٹ دکھائے جھوٹ کو ساچ سروپ، مایا انہوں کہیں دیں جڑی سچ نو جھوٹ ثابت کر دے جھوٹ نو سچ ثابت کر دے، وہ دا نام مایا ہے، اصلیت تو الٹ گیان کرا بھیجو، پرم پیدا کر دے بھیجو، یہ مہاراج صاحب نے بڑا سندر اتر دتا ہے گرو امر داس مہاراج جی نے، یہ مایا جی نے سناخت کراؤن والا کہنا بھی جہے بندے تو لبتا سی تو آ ہے، یہ مایا کہڑی جت ہر دس رہا جی دے پرواو کر کے پرماتما تو ٹوٹ جائے بندہ، جو اپنے نال جوڑ لے بے تے رب تو توڑ دے بے، بس اس دا نام مایا ہے، یہ پتر بھی ہو سکتا ہے، ਇਸਤਰੀ ਵੀ ਹੋ ਸਕਦੀ ਹੈ, ਪਤੀ ਵੀ ਹੋ ਸਕਦਾ ਹੈ, ਭਰਾ ਵੀ ਹੋ ਸਕਦਾ ਹੈ, ਮਾਂ ਬਾਪ ਵੀ ਹੋ ਸਕਦਾ ਹੈ, ਜ਼ਮੀਨ ਜਾਇਦਾਦ ਵੀ ਹੋ ਸਕਦੀ ਹੈ, ਡੰਗਰ ਪਸ਼ੂ ਵੀ ਹੋ ਸਕਦਾ ਹੈ, ਸੰਸਾਰ ਦੀ ਚੌਧਰ ਵੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ ਹੈ, ਜੋ ਰੱਬ ਤੋਂ ਤੋੜ ਕੇ ਆਪਣੇ ਨਾਲ ਜੋੜ ਲਵੇ ਬਸ ਉਸਦਾ ਨਾਮ ਮਾਇਆ। ਮਤਾਂ ਕਿਤੇ ਭੁੱਲ ਜਾਓ, ਬਸ ਇਹਦਾ ਨਾਂ ਹੀ ਮਾਇਆ। ਇਹ ਤਾਂ ਮਾਇਆ ਦਾ ਇੱਕ ਐਵੇਂ ਛੋਟਾ ਜਿਹਾ ਰੂਪ ਹੈ। ਇਸ ਕਰਕੇ ਇਸ ਮਾਇਆ ਨੂੰ ਵੀ ਜਿਹੜੀ ਕਰੰਸੀ ਅਸੀਂ ਵੱਖਰੇ ਵੱਖਰੇ ਦੇਸ਼ਾਂ ਚ ਵਰਤਦੇ ਹਾਂ, ਇਹਨਾਂ ਦੇ ਵੀ ਇਹਦੇ ਵੀ ਦੋ ਰੂਪ ਦੱਸੇ। ਮਾਇਆ ਏਕ ਦੋ ਕਾਮ ਕਰਨ ਤੇ ਏਕ ਨਰਕ ਇੱਕ ਸੁਰਗ ਮਿਲਣ ਤੇ, ਇੱਕ ਨਰਕ ਨੂੰ ਲੈ ਜਾਂਦੀ ਹੈ, ਇੱਕ ਸੁਰਗ ਨੂੰ ਲੈ ਜਾਂਦੀ। ਦਾਨ ਪੁੰਨ ਜੋ ਖਰਚਤ ਹੋਏ ਮਿਲੇ ਸਵਰਗ ਨਹਿ ਸੰਸਾ ਕੋਈ, ਧਨ ਖਰਚ ਜੋ ਪਾਪ ਕਮਾਵੇ ਮਿਲੇ ਨਰਕ ਜੈ ਵੇਦ ਬਤਾਵੇ। ਉਹੀ ਧਨ ਹੈ ਦੋ ਥਾਂ ਤੇ ਖਰਚੇ। ਇਸ ਕਰਕੇ ਮਾਇਆ ਤਿੰਨ ਪ੍ਰਕਾਰ ਕਰਕੇ ਦੁੱਖ ਰੂਪ ਮੰਨੀ ਹੈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ, ਪੂਰੇ ਸੰਸਾਰ ਦੇ ਧਰਮੀਆਂ ਦਾ ਸੀਸ ਝੁਕਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅੱਗੇ। ਮਹਾਰਾਜ ਸਾਹਿਬ ਜੀ ਕਹਿੰਦੇ ਸੰਸਾਰ ਨੇ ਸਮਝ ਰੱਖਿਆ ਕਿ ਮਾਇਆ ਸੁੱਖ ਦਿੰਦੀ ਹੈ। ਮਾਇਆ ਜੇਵੜ ਦੁੱਖ ਨਹੀਂ ਸਭ ਥੱਕੇ ਕਰਮ ਕਮਾਏ। ਮਹਾਰਾਜ ਕਹਿੰਦੇ ਇਹਦੇ ਵਰਗਾ ਤਾਂ ਦੁੱਖ ਹੋਈ ਨਹੀਂ ਹੈ। ਜਿੰਨੀ ਜ਼ਿਆਦਾ ਇਕੱਠੀ ਕਰ ਲਈ ਉਹਨਾਂ ਜ਼ਿਆਦਾ ਦੁੱਖ ਇਕੱਠਾ ਕਰ ਲਿਆ। ਪਾਣੀ ਨਹਾਉਣ ਵਾਸਤੇ ਹੋ ਸਕਦਾ, ਕੱਪੜੇ ਧੋਣ ਵਾਸਤੇ ਹੋ ਸਕਦਾ, ਵਾਜਬ ਹੈ, ਦਰੁਸਤ ਹੈ, ਪਰ ਡੁੱਬ ਕੇ ਮਰਨ ਵਾਸਤੇ ਨਹੀਂ ਹੋ ਸਕਦਾ। ਅੱਗ ਰੋਟੀਆਂ ਪਕਾਉਣ ਵਾਸਤੇ ਹਰ ਚੁੱਲ੍ਹੇ ਵਿੱਚ ਬੜੇ ਵਾਜਬ ਹੈ, ਪਰ ਜਿਹੜੀ ਅੱਗ ਘਰ ਨੂੰ ਹੀ ਫੂਕ ਦੇਵੇ ਉਹ ਤਾਂ ਵਾਜਬ ਨਹੀਂ ਹੈ। ਅੱਗ ਦੀ ਤਰ੍ਹਾਂ ਦੋ ਰੂਪ ਮਾਇਆ ਦੇ, ਪਾਣੀ ਦੀ ਤਰ੍ਹਾਂ ਮਾਇਆ ਦੇ ਉਸੇ ਰੂਪ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਤਿਆਗ ਬਿਰਤੀ ਹੈ, ਤਿਆਗ ਬਿਰਤੀ ਦਾ ਨਮੂਨਾ ਹੈ, ਸੁਣਨਾ ਕਰੋ ਕੀ ਕਹਿੰਦੇ ਨੇ ਸਤਿਗੁਰੂ ਅੱਗੇ।
ਸੰਚਣ ਪਾਲਣ ਨਾਸ ਮਜਾਰ।
ਮਹਾਰਾਜ ਸਾਹਿਬ ਜੀ ਕਹਿੰਦੇ ਇਹਦੇ ਤਿੰਨ ਪ੍ਰਕਾਰ ਕਰਕੇ ਦੁੱਖ ਨ, ਸੰਚਣ ਪਾਲਣ ਨਾਸ ਮਜਾਰ। ਪਹਿਲਾ ਦੁੱਖ ਇਕੱਠੀ ਕਰਨ ਦਾ, ਜੈਜ ਨਜੈਜ ਜਿਵੇਂ ਮਰਜ਼ੀ ਮਿਲੇ, ਚੋਰੀ ਕਰਕੇ ਮਿਲੇ, ਠੱਗੀ ਨਾਲ ਮਿਲੇ, ਹੇਰਾਫੇਰੀ ਨਾਲ ਮਿਲੇ, ਹੋਰ ਤਾਂ ਹੋਰ ਗੁਰਦੁਆਰੇ ਦੀਆਂ ਗੋਲਕਾਂ ਤੋੜ ਕੇ ਮਿਲੇ, ਮੰਦਰ ਦੀਆਂ ਚਾਬੀਆਂ ਹੱਥ ਲੱਗ ਜਾਣ, ਜਿੰਦਾ ਤੋੜ ਕੇ ਮਿਲੇ, ਸੇਕੇ ਤੋਂ ਮਿਲੇ, ਲੋਭੀ ਜੰਤ ਨਾ ਜਾਣੇ ਪੱਖ ਅਪੱਖ ਸਭ ਖਾਏ। ਇਸ ਮਾਇਆ ਦੇ ਪੁਜ਼ਾਰੀਆਂ ਨੇ, ਮਾਇਆ ਦੇ ਲਾਲਚੀਆਂ ਨੇ ਥਾਂ ਥਾਂ ਤੇ ਜਿੰਦਰੇ ਨੀ ਗੋਲਕਾਂ ਨੂੰ ਲਵਾਏ ਹੋਏ। ਇਹ ਮਾਇਆ ਦੇ ਜਿਹੜੇ ਪੁਜ਼ਾਰੀ ਨੂੰ, ਮਾਇਆ ਦੇ ਉਪਾਸ਼ਕ ਨੂੰ ਉਹਨਾਂ ਵਾਸਤੇ ਨੇ, ਤੁਹਾਡੇ ਵਾਸਤੇ ਥੋੜੀ ਨੀ, ਤੁਸੀਂ ਤਾਂ ਲਿਆ ਕੇ ਪਾ ਰਹੇ ਹੋ ਉਹਦੇ ਵਿੱਚ, ਇਹ ਜਿੰਦੇ ਤੁਹਾਡੇ ਵਾਸਤੇ ਨੀ ਲੱਗੇ ਹੋਏ, ਉਹ ਹੋਰ ਮਹਿਕਮਾ ਜਿਹਦੇ ਵਾਸਤੇ ਲੱਗੇ ਹੋਏ, ਉਹ ਵਿੱਚ ਵੀ ਤੁਰੇ ਫਿਰਦੇ ਨੇ ਆਪਣੇ। ਇਸ ਕਰਕੇ ਪਹਿਲਾ ਦੁੱਖ ਮਾਇਆ ਨੂੰ ਇਕੱਠੀ ਕਰਨ ਦਾ ਬਹੁਤ ਮੁਸ਼ਕਲ ਦੇ ਨਾਲ ਇਕੱਠੀ ਹੁੰਦੀ ਹੈ। ਪਾਪਾਂ ਵਾਜੋਂ ਹੋਵੇ ਨਾ ਹੀ, ਪਾਪ ਕਰੇ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਪਾਪ ਕਰਨ ਲਈ ਵੀ ਪਹਿਲਾਂ ਪਾਪ ਕਰੋ ਤੇ ਇਕੱਠੀ ਕਰੋ। ਦੇਖੋ ਜੀਵ ਦਾ ਗਿਆਨ, ਪਹਿਲਾਂ ਪਾਪ ਕਰ ਤੇ ਇਕੱਠੀ ਕਰ, ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁਤਦਾਰਾ ਪੈ ਆਣ ਲੁਟਾਵੇ, ਮਨ ਮੇਰੇ ਭੂਲੇ ਕਵਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲਈ ਜਾ, ਗਲ ਚ ਸੰਗਲ ਤੇਰੇ ਪੈਣਾ। ਸਰੀਰ ਨੇ ਭਸਮ ਦੀ ਢੇਰੀ ਹੋ ਜਾਣੀ ਹੈ, ਤਨ ਲੋਕ ਹੈ ਤਨ ਭਸਮੇ ਢੇਰੀ, ਤੇਰੇ ਤਨ ਦੀ ਭਸਮ ਦੀ ਢੇਰੀ ਹੋ ਜਾਣੀ ਹੈ, ਤੇ ਤਨ ਲੋਕਾਂ ਵਾਸਤੇ ਤੂੰ ਜਿਹੜਾ ਜੋੜ ਰਿਹਾ ਲੋਕਾਂ ਵਾਸਤੇ ਜੋੜ ਰਿਹਾ। ਅਸਲ ਦੇ ਵਿੱਚ ਤਾਂ ਬਾਤ ਹੀ ਬਿਲਕੁਲ ਵਾਜਬ ਹੈ ਸਤਿਗੁਰੂ ਦੀ, ਜਿਹੜਾ ਵੀ ਜੋੜ ਰਿਹਾ ਆਪਣੇ ਵਾਸਤੇ ਨਹੀਂ ਜੋੜ ਰਿਹਾ, ਹੋਰਾਂ ਵਾਸਤੇ, ਕਿਉਂਕਿ ਹੋਰਾਂ ਦੀ ਕੰਮ ਆਉਣਾ ਸਿਰ ਸੰਸਾਰ ਹੈ। ਕੋਈ ਕਿਥੋਂ ਆ ਕੇ ਤੇਰੇ ਘਰ ਜੰਮਿਆ, ਕੋਈ ਕਿਥੋਂ ਆ ਕੇ ਜੰਮਿਆ, ਤੇਰੇ ਨਾਲ ਪਹਿਲਾਂ ਨਹੀਂ ਸੀ, ਬਾਅਦ ਚ ਨੀ ਜਾਣੇ, ਤੂੰ ਤਾਂ ਇਕੱਲਾ ਹੀ ਹੈ। ਫਿਰ ਮਹਾਰਾਜ ਕਹਿੰਦੇ ਜੇ ਸੰਚਨੀ ਹੈ ਤਾਂ ਐਸੀ ਸੰਚ ਇਹੋ ਜਿਹੀ ਮਾਇਆ ਇਕੱਠੀ ਕਰ ਜੋ ਬਿਨ ਸਤ ਨਾਹੀ ਪਤ ਸੇਤੀ ਆਪਣੇ ਘਰ ਜਾਈ, ਜਿਹੜੀ ਇੱਜ਼ਤ ਨਾਲ ਤੈਨੂੰ ਤੇਰੇ ਘਰ ਲੈ ਜਾਵੇ ਉਹ ਮਾਇਆ ਕਿਹੜੀ ਹੈ? ਨਾਮ ਧਨ ਹੈ ਉਹ। ਨਾਮ ਧਨ ਜਿਸ ਦਿਨ ਕੇ ਪਾਲੇ ਸੇ ਹੀ ਪੂਰੇ। ਗੁਰੂ ਸਾਹਿਬ ਜੀ ਨਾਮ ਧਨ ਦੇ ਵਪਾਰੀ ਨੇ, ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਮੱਖਣਾ ਇਹ ਤਿੰਨ ਪ੍ਰਕਾਰ ਕਰਕੇ ਬੜੀ ਦੁੱਖ ਦਿੰਦੀ ਹੈ। ਸੰਚਨ, ਫਿਰ ਪਾਲਣ, ਫਿਰ ਉਹਦੀ ਰਾਖੀ ਕਰੋ। ਪਹਿਲਾਂ ਇਕੱਠੀ ਕਰੋ ਤੇ ਫਿਰ ਉਹਦੀ ਰਾਖੀ ਕਰੋ। ਫਿਰ ਜਦੋਂ ਚਲੀ ਜਾਂਦੀ ਹੈ ਨਾਸ ਮਝਾਰ, ਜਦੋਂ ਚਲੀ ਜਾਏ ਜਾਏ ਤਾਂ ਪ੍ਰਾਣ ਸਮੇਤ, ਲੋਕੀ ਪਿੱਟਦੇ ਫਿਰਦੇ ਆ ਫਿਰ। ਸੋ ਇਸ ਕਰਕੇ ਮਾਇਆ ਜਿਹੜੀ ਹੈ ਤਿੰਨ ਪ੍ਰਕਾਰ ਕਰਕੇ ਦੁੱਖ ਦਿੰਦੀ ਹੈ।
ਦੁੱਖਦਾਇਕ ਧਨ ਕੋ ਨਿਰਧਾਰ।
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੱਖਣ ਸ਼ਾਹ ਇਹਨੂੰ ਨਿਰਣੇ ਕਰ ਲੈ। ਇਹ ਬਿਲਕੁਲ ਅਸਲੀਅਤ ਬਾਤ ਹੈ, ਨਿਰਣੇ ਕਰਕੇ ਹਿਰਦੇ ਚ ਧਾਰ ਲੈ। ਇਹ ਤਿੰਨ ਪ੍ਰਕਾਰ ਕਰਕੇ ਦੁੱਖ ਹੀ ਦਿੰਦੀ ਹੈ, ਸੁੱਖ ਨਹੀਂ ਦਿੰਦੀ ਹੈ।
ਓ ਮੱਖਣ ਕਿਉਂ ਚਿੰਤਾ ਕਰੇ।
ਸਤਿਗੁਰੂ ਕਹਿੰਦੇ ਮੱਖਣਾ ਕਿਉਂ ਚਿੰਤਾ ਕਰਦਾ? ਇਹ ਗੁਰੂ ਨਾਨਕ ਦਾ ਘਰ ਹੈ, ਕੋਈ ਘਾਟਾ ਨਹੀਂ ਰਹੇਗਾ, ਤੂੰ ਚਿੰਤਾ ਨਾ ਕਰ, ਤੇਰੀ ਸੇਵਾ ਮਨਜ਼ੂਰ ਹੋ ਗਈ ਗੁਰੂ ਨੂੰ, ਇਸ ਕਰਕੇ ਚਿੰਤਾ ਤੋਂ ਰਹਿਤ ਹੋ ਜਾ ਤੂੰ।
ਵੇਹੋ ਧੀਰ ਮਲ ਔਰ ਦੁੱਖ ਹਰੈ।
ਇਸ ਵੇਲੇ ਧੀਰ ਮਲ ਦਾ ਮਨ ਬੜਾ ਬੇਚੈਨ ਹੈ, ਉਹਦੇ ਕੋਲੋਂ ਮਾਇਆ ਜੋ ਚਲੀ ਗਈ, ਇਸ ਕਰਕੇ ਉਹਦੇ ਮਨ ਨੂੰ ਸ਼ਾਂਤੀ ਦੇ। ਇਹ ਚੁੱਕ ਸਾਰਾ ਪਦਾਰਥ ਜਾ ਕੇ ਉਹਦੇ ਘਰ ਵਾਪਸ ਮੋੜਿਆ।
ਲੋਭੀ ਧਨ ਤੇ ਸੁਖ ਕੋ ਚਾਹੈ।
ਲੋਭੀ ਬੰਦਾ, ਉਹਨੂੰ ਧਨ ਪ੍ਰਾਪਤੀ ਦੇ ਵਿੱਚ ਹੀ ਸੁਖ ਹੈ, ਇਸ ਕਰਕੇ ਭਾਈ ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਲੋਭੀ ਕਾ ਵਿਸਾਵ ਨਾ ਕੀਤਾ ਜੇ ਕਾ ਪਾਰ ਵਿਸਾਏ। ਕਰਕੇ ਲੋਭੀ ਦਾ ਵਿਸਾ ਨਹੀਂ ਹੁੰਦਾ। ਲੋਭੀ ਦਾ ਅਰ ਹਲਕੇ ਕੁੱਤੇ ਦਾ ਇੱਕੋ ਜਿਹਾ ਸੁਭਾਅ ਮੰਨਿਆ ਗੁਰਬਾਣੀ ਦੇ ਅੰਦਰ। ਇਸ ਕਰਕੇ ਇਹ ਬੰਦੇ ਦੀ ਆਦਤ ਉਹ ਜੀ ਬਣਾ ਦਿੰਦਾ, ਜੇ ਜੀ ਹਲਕੇ ਕੁੱਤੇ ਕਿਸੇ ਨੂੰ ਵੀ ਪੈ ਸਕਦਾ। ਉਹ ਇਸ ਵਾਸਤੇ ਮਹਾਰਾਜ ਕਹਿੰਦੇ ਉਹਦੇ ਮਨ ਨੂੰ ਬੜੀ ਬੇਚੈਨੀ ਹੈ।
ਇਸ ਦਿਨ ਇਹ ਤਿੰਨ ਕੀ ਉਰਦਾ ਹੈ।
ਇਹ ਰਾਤ ਦਿਨ ਉਹਦੇ ਹਿਰਦੇ ਨੂੰ ਦਗਦ ਕਰ ਰਹੀ ਹੈ, ਮਾਇਆ ਸਾੜ ਰਹੀ ਹੈ ਉਹਦੇ ਹਿਰਦੇ ਨੂੰ।
ਅਪਰ ਵਿਚਾਰ ਕਰੋ ਨਾ ਕੋਈ।
ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਹੋਰ ਕੋਈ ਵਿਚਾਰ ਕਰਨ ਦੀ ਲੋੜ ਨਹੀਂ, ਬਸ ਵਿਚਾਰਾਂ ਬਹੁਤ ਹੋ ਲਈਆਂ। ਮਾਤਾ ਨਾਨਕ ਜੀ ਕੋਲੇ ਬੜੇ ਸਿਆਣੇ ਸਿਆਣੇ ਗੁਰਸਿੱਖ ਬੈਠੇ, ਇਹ ਸਮਾਂ ਪਹਿਰ ਰਾਤ ਦਾ ਹੋ ਗਿਆ। ਇਹ ਵਿਚਾਰਾਂ ਨੂੰ ਅੰਤਮ ਰੂਪ ਦਿੱਤਾ ਗਿਆ। ਮਹਾਰਾਜ ਕਹਿੰਦੇ ਹੋਰ ਹੁਣ ਕੋਈ ਵਿਚਾਰ ਨਹੀਂ ਕਰਨੀ, ਬਸ ਇੱਕੋ ਹੀ ਵਿਚਾਰ ਹੈ ਜੋ ਆਪ ਜੀ ਨੇ ਹੁਕਮ ਕੀਤਾ।
ਆਨੀ ਵਸਤ ਦੀਜੀਐ ਸੋਈ।
ਬਸ ਜੋ ਲੈ ਕੇ ਆਇਓ ਸਾਰਾ ਕੁਝ ਵਾਪਸ ਕਰ ਦਿਓ, ਇਹ ਹੁਣ ਫੈਸਲਾ ਹੈ। ਗੁਰੂ ਸਾਹਿਬ ਨੇ ਇਹ ਵਚਨ ਕਰ ਦਿੱਤਾ।
ਗੋਰ ਵਚ ਸ੍ਰਿੰਖਲ ਤੇ ਰੁਕ ਗਏ।
ਹੁਣ ਜਿਹੜਾ ਮੱਖਣ ਸ਼ਾਹ ਕਿਸੇ ਗੱਲੋਂ ਵੀ ਰੋਕਣ ਵਾਲਾ ਨਹੀਂ ਸੀ, ਕਿਸੇ ਦੇ ਰੋਕਿਆ ਨਹੀਂ ਸੀ ਰੋਕਣ ਸਕਦਾ। ਮੱਖਣ ਸ਼ਾਹ ਦੇ ਵਿੱਚ ਉਤਸ਼ਾਹ, ਵੀਰ ਰਸ ਹਾਥੀ ਵਰਗਾ ਇਸ ਵੇਲੇ ਹੋਇਆ ਸੀ, ਜਿਵੇਂ ਹਾਥੀ ਕਿਸੇ ਦੇ ਰੋਕਣ ਦਾ ਨਹੀਂ ਹੁੰਦਾ।
ਮੱਖਣ ਮਨ ਕੁੰਜਰ ਤਬ ਭਇਓ।
ਭਾਈ ਮੱਖਣ ਸ਼ਾਹ ਦਾ ਮਨ ਹਾਥੀ ਵਰਗਾ ਸੀ, ਪਰ ਗੁਰੂ ਦੇ ਬਚਨਾਂ ਦੇ ਸੰਗਲ ਨੇ ਨਹਿਰ ਲਿਆ, ਗੁਰੂ ਦੇ ਬਚਨਾਂ ਦੇ ਸੰਗਲ ਨੇ ਰੋਕ ਲਿਆ। ਇਹ ਭਾਈ ਸਾਹਿਬ ਨੇ ਪ੍ਰਮਾਣ ਦਿੱਤਾ ਹੈ।
ਕਹਿਣ ਲੱਗਿਓ ਭੋ ਗੁਰੇ ਰਜਾਏ।
ਕਹਿਣ ਲੱਗਾ ਸਤਿਗੁਰੂ ਤੁਹਾਡੀ ਰਜਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਮ ਹੈ। ਇਹ ਹੁਕਮ ਹੋ ਗਿਆ, ਹੁਣ ਹੁਕਮ ਦੇ ਕੇ ਸੀਸ ਚੁਕਾ ਦਿੱਤਾ, ਹੁਣ ਇਹਦੇ ਅੱਗੇ ਉਜ਼ਰ ਨਹੀਂ ਹੈ। ਜੋ ਆਪ ਜੀ ਨੂੰ ਭਾਵੇ, ਜੋ ਤੁਧ ਭਾਵੇ ਸਾਈ ਭਲੀ ਕਾ, ਤੈਨੂੰ ਜੋ ਪਾਉਂਦੀ ਆ, ਤੂੰ ਨਿਰੰਕਾਰ ਦਾ ਸਰੂਪ ਹੈ, ਜੋ ਸਤਿਗੁਰੂ ਤੁਹਾਨੂੰ ਪਾਉਂਦੀ ਹੈ, ਮੈਂ ਹੁਣ ਇਹਦੇ ਵਿੱਚ ਕੋਈ ਉਜ਼ਰ ਨਹੀਂ ਕਰਾਂਗਾ।
ਹਮਰੋ ਬਸ ਨਾ ਚਲੇ ਕਿਸ ਪਾਏ।
ਮੇਰਾ ਹੁਣ ਕੋਈ ਬਸ ਥੋੜੀ ਚੱਲ ਸਕਦਾ ਸਤਿਗੁਰੂ, ਸਿੱਖ ਦੀ ਮਰਜ਼ੀ ਨਹੀਂ ਚੱਲਦੀ, ਗੁਰੂ ਦਾ ਹੁਕਮ ਚੱਲੇਗਾ।
ਰਾਵਰ ਬਾਕਣ ਕੀ ਅਨੁਸਾਰਾ।
نانک حکم نہ چلی نال خسم چلے ارداس، ہت دا ارداس ہی کیتی جا سکتی ہے. پھر بولے جی،
راور باکن کے انسارا،
راور تو پاو آپ جی تہاڈے بچنا دے انسار ہے ساری سنگ، داس بھی تہاڈے بچنا دے انسار ہے، جو آپ جی نے حکم کیتا ہمارا سات بچن، سات بچن سادھو اپدیش، سات تیجن جا کے رہ دے. اس سکھ واسطے حکم ہے گر کہیا ساکار کماو، جو گرو نے کہہ دیتا ہو کرو، بس وہ دے اگے کوئی عذر نہیں ہے.
اس پرکار ہے مت ہمارا،
اس پرکار ستگرو یہ سادہ متا ہے، جو ہن آپ جی دا حکم ہو گیا، بس میں جو حکم کرو سات بچے، یہ دے اگے کوئی عذر نہیں ہے.
گور جننی کے دیکھت تاں،
ماتا نانکی جی دے سامنے ویک دیا ویک دیا جی،
نج پرتیان سو مکھن کا،
ماتا نانکی جی بیٹھے سن گرو صاحب جی دا جدو حکم ہو گیا، کرت نام داس دا ہوندا ہے، مکھن شاہ دے نال 500 جوان سی، اس ویلے اپنے سپاہیاں نو اپنے جواناں نو اپنے سیوکاں نو حکم کر دیتا مکھن شاہ نے،
تیر مل کے نکٹ سدھاو،
جاؤ بھائی گرو کا بچن منو، تیر مل دے کر جانا کرو، ہن تسیں
درب وست دیو پنہی سنو،
تیا سارا تن لے جو، گرو دا حکم ہو چکا ہے، تے پدارت سارے چک لو، ہن اتوں ٹوا ٹائی کرنی شروع کر دیو، سارا کچھ ادھے گھر جا کے رکھیا ہو.
ایم جانو ست گر بڑے آئی،
یہ دے ویچ ہی ست گرو دی بڑے آئی ہے، شوبہ ہے،
بورے کرپ سو ٹھٹ ہی پلائی،
کہن دے اے پھر بڑیاں دی بڑے آئی اے دے ویچ ہی ہے، ست گرو دی بڑے آئی اے دے ویچ ہے، بورے کرپ سو ٹھٹیں پلائی، جہاں برائی کرنے والا ہوگی وہ بدلے چلائی کرنی، کہندے اے گرو دا سبھا ہے. بھائی گرداس صاحب جی دی رچنا جڑی ہے مکمل سکھی نو پردان کرن والی ہے، گرو کا بچن بھی ہے کہ سکھی دی درڑتا پورن سکھی پراپت ہوئے گی جہاں بھائی گرداس دی رچنا نو پڑھے گا، تے گرو دا ایسا بچن بھی ہے. بھائی صاحب جی اس پکھ وچ لکھتے ہیں، پانی پتھر لیک جیوں پلا برا پر کرت سبھائے. بھائی صاحب کہیں گے پرکرتی دے اندر میں برے تے پلے دی ایک کہانی ویکھ رہا ہوں، پرکرتی دے وچے دو سبھاؤ میں دیکھ رہا ہوں، پانی دی لیک مار دی ہے تاں وہ لیک مارن والے دی جیوں جیوں لیک کھچتا جاتا ہے، انہیں اجے انگل پانی تو باہر نہیں کڈی، انہیں سوٹا پانی تو باہر نہیں کڈیا، تے لیک مٹتی بھی جا رہی ہے، اسی ویلے مٹتی جا رہی ہے، انہوں کوئی سما نہیں لگیا، کچھ پل بھی نہیں لگے کہ پتھر دی لیک ایک باری بج جائے، جنی دیر تک صدیاں تک پتھر رہے گا لیک نہیں مٹے گی اس کی. وہ کہندا میں ویکھدا یہ پرکرتی دے وچ سبا جڑا ہے، اسی طرح دو پرکار دے منک میں دھرتی دے اتنے دیکھ رہے، ایک برا ایک بلا. پانی پتر لیک جیوں پلا برا پرکرت سبھائے، بیر نہ ٹکدا پلے چت، ہیت نہ ٹکے برے من آئے، پلا نہ ہیت وسارد، برا نہ بیر منو بسرائے، آس نہ پوجے دوہاں دی، درمت گرمت انت لکھائے، پلیوں برا نہ ہو بھی بریوں، پلا نہ پلا منائے، برتی ہان بکھانیاں سے سیانی سکھ الائے، پروپکار وکار کمائے. بھائی صاحب کہندے نا کہ پرکرتی دے سبھاؤ نوں جدوں میں دیکھدا، پانی پتھر لیک جیوں پلا برا پرکرت سبھائے، بیر نہ ٹکدا پلے چت، پلے پرش دے اندر کسے لئی بیر ٹھہرتا نہیں، اتے جگہ نہیں ہے بیر دے ٹھہرن، جگہ نہیں ہے. اور پھر ستگرو، ستگر پرکھ نربیر ہے، ਨਿਰਵੈਰ ਦਾ ਜਾਪ ਕਰਨ ਵਾਲੇ ਵੈਰ ਤੋਂ ਰਹਿਤ ਹੋ ਜਾਂਦੇ। ਵੈਰ ਨਾ ਟਿਕਦਾ ਭਲੇ ਚਿੱਤ, ਹੇਤ ਨਾ ਟਿਕਿਆ ਬੁਰੇ ਮਨ ਆਏ। ਜਿਹੜਾ ਬੁਰਾ ਪੁਰਸ਼ ਹੈ ਉਹਦੇ ਮਨ ਦੇ ਵਿੱਚ ਕਿਸੇ ਦਾ ਭਲਾ ਨਹੀਂ ਟਿਕਦਾ ਹੈ, ਇਹ ਬੇਬਸੀ ਹੈ। ਪਾਣੀ ਪੱਥਰ ਤੇ ਲੀਕ ਦੋਨੇ ਲੀਕਾਂ ਦੀ ਤਰ੍ਹਾਂ ਹੈ। ਭਲਾ ਨਾ ਹੇਤ ਵਿਸਾਰਦਾ, ਭਲਾ ਕਦੇ ਵੀ ਭਲਾਈ ਨਹੀਂ ਛੱਡੇਗਾ ਉਹਦੀ ਭਾਵੇਂ ਜਾਨ ਚਲੀ ਜਾਏ। ਬੁਰਾ ਨਾ ਵੈਰ ਮਨੋਂ ਵਿਸਰਾਏ, ਬੁਰਾ ਕਦੇ ਵੀ ਵੈਰ ਨਹੀਂ ਛੱਡੇਗਾ, ਮਰਨ ਤੱਕ ਨਹੀਂ ਛੱਡੇਗਾ। ਆਸ ਨਾ ਪੁੱਜਿਆ ਦੋਹਾਂ ਦੀ, ਦੁਰਮਤ ਗੁਰਮਤ ਅੰਤ ਲਿਖਾਏ। ਉੱਥੇ ਭੈੜੀ ਮਤ ਹੈ, ਉੱਥੇ ਗੁਰੂ ਦੀ ਮਤ ਹੈ, ਦੋਨਾਂ ਮਤਾਂ ਦਾ ਟਕਰਾਅ ਹੈ। ਭਲਿਓਂ ਬੁਰਾ ਨਾ ਹੋਵੇ, ਭਲੇ ਪੁਰਸ਼ ਤੋਂ ਕਦੇ ਵੀ ਬੁਰਾ ਨਹੀਂ ਹੁੰਦਾ। ਬੁਰਿਓਂ ਭਲਾ ਨਾ ਭਲਾ ਮਨਾਏ, ਬੁਰਾ ਪੁਰਸ਼ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦਾ। ਬਿਰਤੀ ਹਾਣ ਬਖਾਣਿਆ ਸਹੀ ਸਿਆਣੀ ਸਿੱਖ ਲਾਏ। ਪੁਰਾਤਨ ਸਮੇਂ ਦੀ ਬਜ਼ੁਰਗਾਂ ਤੋਂ ਕਹਿੰਦਾ ਮੈਂ ਕਹਾਣੀ ਸੁਣੀ ਹੈ ਭਾਈ ਗੁਰਦਾਸ ਕਹਿੰਦੇ। ਫਰਕ ਕੀ ਹੈ? ਪਰਉਪਕਾਰ ਵਿਕਾਰ ਕਮਾਏ। ਇੱਕ ਵਿਕਾਰ ਕਰਨ ਵਾਸਤੇ, ਦੋਸ਼ ਪਾਪ ਕਰਨ ਵਾਸਤੇ ਉਸ ਤਲ ਤੇ ਖੜਾ, ਇੱਕ ਪਰਉਪਕਾਰ ਕਰਨ ਵਾਸਤੇ ਖੜਾ। ਇਸ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇਹ ਸੁਭਾਅ ਹੈ, ਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਇਹ ਫਰੀਦ ਸਾਹਿਬ ਦੇ ਨਾਲ ਵੀ ਐਸਾ ਇੱਕ ਵਾਰੀ ਹੋਇਆ ਸੀ, ਉਹਨਾਂ ਨੇ ਆਪਣਾ ਉਹ ਸੁਭਾਅ ਨਹੀਂ ਛੱਡਿਆ, ਚਪੇੜਾਂ ਮਾਰ ਦਿੱਤੀਆਂ ਸੀ। ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿੰਨਾਂ ਨੂੰ ਮਾਰੇ ਘੁੰਮ। ਆਪ ਨੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ, ਐਸਾ ਪਾਣਾ ਵਰਤਿਆ। ਕਿਤੇ ਭੁੱਖ ਲੱਗੀ ਫਰੀਦ ਨੂੰ, ਬਹੁਤ ਜ਼ਿਆਦਾ ਭੁੱਖ ਨੇ ਤੰਗ ਕਰ ਦਿੱਤਾ। ਖਰਬੂਜਿਆਂ ਦਾ ਮੌਸਮ ਸੀ ਤੇ ਹਿੰਮਤ ਨਾ ਪਈ ਕਿ ਕਿਸੇ ਦੇ ਖਰਬੂਜੇ ਤੋੜ ਕੇ ਖਾ ਲਵਾਂ, ਕਿਉਂਕਿ ਇਹ ਹਰਾਮ ਦਾ ਖਾਣਾ ਹੈ, ਆਪਣੇ ਆਪ ਕੋਈ ਦੇ ਦੇਵੇ ਹੋਰ ਬਾਤ ਹੈ। ਭੁੱਖ ਲੱਗੀ ਤੋਂ ਸ਼ਹਿਰ ਵਾਲੇ ਪਾਸੇ ਨੂੰ ਤੁਰ ਪਿਆ, ਕੋਈ ਫਕੀਰ ਜਾਣ ਕੇ ਕੁਛ ਦੇ ਦੇਗਾ, ਖਾ ਲਵਾਂਗੇ। ਇੱਕ ਬਿਰਸ਼ ਆਇਆ, ਉਸ ਬਿਰਸ਼ ਦੇ ਹੇਠਾਂ ਇੱਕ ਖਰਬੂਜੇ ਖਾ ਕੇ ਖਰਬੂਜਿਆਂ ਦੇ ਛਿੱਲੜ ਸੁੱਟ ਗਿਆ। ਫਰੀਦ ਵੇਖਦਾ ਰਿਹਾ, ਸ਼ਾਇਦ ਕੋਈ ਖਰਬੂਜੇ ਦਾ ਹਿੱਸਾ ਦੇ ਦੇਵੇ, ਭੁੱਖ ਲੱਗੀ ਸੀ। ਪਰ ਨਹੀਂ, ਉਹ ਖਰਬੂਜੇ ਖਾ ਕੇ ਡੰਡੀ ਫੜਿਆ ਤੇ ਪਿੱਛੋਂ। ਫਰੀਦ ਸਾਹਿਬ ਨੇ ਸੋਚਿਆ ਵੀ ਚਲੋ, ਜੋ ਖੁਦਾ ਦੀ ਰਚਨਾ ਹੈ, ਉਹ ਖਰਬੂਜਿਆਂ ਦੇ ਛਿੱਲੜ ਸੀ ਜਿਹੜੇ ਜੂਠੇ, ਉਹ ਖਾਣ ਲੱਗ ਪਿਆ, ਐਸਾ ਲਿਖਿਆ ਹੋਇਆ। ਤੇ ਇਹਨੇ ਨੂੰ ਖਰਬੂਜੇ ਖਾਣ ਵਾਲਾ ਵਾਪਸ ਮੁੜ ਕੇ ਆ ਗਿਆ। ਮੁੜਿਆ ਕਿਉਂ? ਉਹਦਾ ਕਾਰਨ ਅੱਗੇ ਚੱਲ ਕੇ ਸਪਸ਼ਟ ਹੁੰਦਾ ਹੈ। ਜਦੋਂ ਆਇਆ, ਕਹਿਣ ਲੱਗਿਆ ਉਹਨੇ ਕਿਹਾ ਵੀ ਕੋਈ ਇਹ ਮੰਗਦਾ ਹੈ। ਉਹਨੂੰ ਇਹ ਨਹੀਂ ਸੀ ਪਤਾ ਵੀ ਫਰੀਦ ਆ, ਫਰੀਦ ਦਾ ਨਾਂ ਤਾਂ ਬੜਾ ਚੱਲਿਆ ਹੋਇਆ ਸੀ ਦੂਰ ਦਾ। ਸੁਣਿਆ ਸੀ ਉਹਨੇ ਕੋਈ ਫਕੀਰ ਫਰੀਦ ਹੈ, ਪਰ ਸ਼ਕਲ ਨਹੀਂ ਸੀ ਵੇਖੀ। ਉਹਨੇ ਕਿਹਾ ਵੀ ਇਹ ਕੋਈ ਮੰਗਦਾ ਹੈ, ਸਾਧੂ ਤਾਂ ਹੋ ਨਹੀਂ ਸਕਦਾ, ਸਾਧੂ ਕਦੋਂ ਕਿਸੇ ਦਾ ਜੂਠਾ ਖਾਂਦਾ। ਉਹਨੇ ਕਿਹਾ ਮੰਗਦਾ ਹੈ। ਮੰਗਦਾ ਸੋਚ ਕੇ ਉਹ ਬੜੇ ਰੋਹ ਦਾਬ ਨਾਲ ਬੋਲਿਆ, ਕਹਿੰਦਾ ਉਹ ਮੰਗਤੇ, ਇੱਥੇ ਮੇਰਾ ਚਾਕੂ ਰਹਿ ਗਿਆ। ਫਰੀਦ ਜੀ ਕਹਿੰਦੇ ਮੈਂ ਤਾਂ ਵੇਖਿਆ ਨੀ। ਕਹਿੰਦਾ ਹੋਰ ਤਾਂ ਕੋਈ ਆਇਆ ਨੀ ਇੱਥੇ, ਮੈਂ ਖਰਬੂਜਾ ਚੀਰ ਕੇ ਖਾਧਾ ਸੀ, ਉਹਦੇ ਨਾਲ ਚਾਕੂ ਦੱਸ ਕਿੱਥੇ ਆ? ਉਹ ਕਹਿੰਦੇ ਭਾਈ ਮੈਂ ਨੀ ਦੇਖਿਆ। ਤੈਂ ਦੇਖਿਆ ਕਿ ਵੀ ਨੀ, ਤੂੰ ਛਿੱਲੜ ਖਾ ਰਿਹਾ, ਚਾਕੂ ਤੇ ਹੀ ਚੁੱਕਿਆ। ਫਰੀਦ ਜੀ ਕਹਿੰਦੇ ਮੈਂ ਨਹੀਂ ਦੇਖਿਆ, ਮੈਂ ਨਹੀਂ ਚੁੱਕਿਆ। ਕਹਿੰਦਾ ਤੇਰੇ ਚੋਂ ਕੱਢਣਾ। ਮੈਂ ਚੰਗਾ ਵੀ ਕੱਢ ਲਿਆ ਸੀ, ਮੇਰੇ ਚੋਂ ਕੱਢਣਾ। ਫਰੀਦ ਸਾਹਿਬ ਦੇ ਦੋ ਤਿੰਨ ਕੁਸੁੰਨ ਮਾਰੇ ਉਸਨੇ ਚੰਗੀ ਤਰ੍ਹਾਂ। ਤੇ ਫਰੀਦ ਜਦੋਂ ਉਹਦੇ ਕੁਸੁੰਨ ਲੱਗੇ, ਫਰੀਦ ਤੋਂ ਰਿਹਾ ਨਾ ਗਿਆ, ਖਿੜ ਖਿੜ ਕਰਕੇ ਉੱਚੇ ਉੱਚੇ ਹੱਥਣ ਲੱਗ ਪਿਆ। ਹੁਣ ਜੇ ਮਾਰਨ ਵਾਲਾ, ਉਹ ਮਾਰਦਾ ਇਸ ਕਰਕੇ ਵੀ ਦੂਜਾ ਦੁਖੀ ਹੋਵੇ। ਜੇ ਦੁਖੀ ਹੋਣ ਦੀ ਵਜ੍ਹਾ ਸੁਖੀ ਹੋ ਜਾਵੇ, ਉਹ ਮਾਰੂ ਕਾਹਨੂੰ ਫਿਰ? ਉਹਨੇ ਕਿਹਾ ਵੀ ਇਹ ਬਾਤ ਕੀ ਹੋਈ, ਇਹਦਾ ਕਿਤੇ ਹੋਵੇ ਨਾ, ਮੈਂ ਭੁਲੇਖੇ ਨਾਲੇ ਪੁੱਟੀ ਜਾਂਦਾ, ਕਿਤੇ ਕੋਈ ਸਾਧ ਹੀ ਨਾ ਹੋਵੇ। ਉਹਨੇ ਕਿਹਾ ਭਾਈ ਤੂੰ ਕਿਉਂ ਹੱਸਦਾ? ਉਹ ਕਹਿੰਦਾ ਤੈਂ ਕੀ ਲੈਣਾ, ਤੂੰ ਆਪਣਾ ਚਾਕੂ ਕੱਢ, ਜੇ ਕੁਸੁੰਨਾ ਨਾਲ ਚਾਕੂ ਨਿਕਲ ਸਕਦਾ ਕੱਢ ਲੈ ਤੂੰ, ਮੈਂ ਤੇਰੇ ਕੋਲ ਹੈ, ਭਲਿਆ ਮਾਨ ਤੱਤ, ਤੂੰ ਤਲਾਸੀ ਲੈ ਲੈਂਦਾ ਕੁਛ, ਤੂੰ ਕੁੱਟਣ ਕੀ ਲੋੜ। ਕਹਿੰਦਾ ਹੱਸਿਆ ਕਿਉਂ ਹੈ? ਕਹਿੰਦਾ ਹੱਸਿਆ ਤਾਂ ਇਸ ਕਰਕੇ ਹੈ, ਜੇਤੀਆਂ ਖੁਸ਼ੀਆਂ ਮਾਣੀਆਂ ਤਿੱਤੇ ਲੱਗੇ ਰੋਗ, ਉਹ ਛਿਲੜਾਂ ਕਾਰਨ ਮਾਰੀ ਹੈ ਫਲਖਾ ਦੇ ਕਿਆ ਹੋਗ। ਮੈਂ ਤਾਂ ਛਿਲੜੇ ਖਾਧੇ ਨੂੰ ਘਸੁੰਨ ਪੈ ਗਏ, ਤੂੰ ਜਿਹੜਾ ਖਰਬੂਜੇ ਖਾ ਗਿਆ ਤੇਰਾ ਕੀ ਹਾਲ ਹੋਊਗਾ? ਮੈਂ ਤਾਂ ਤੇਰੇ ਕਰਕੇ ਖਾਧਿਆ। ਛਿੱਲੜ ਖਾਣ ਵਾਲੇ ਦੇ ਘਸੁੰਨ ਪੈ ਗਏ, ਤੇਰੇ ਤਾਂ ਫਿਰ ਡਾਂਗਾ ਪੈਣਗੀਆਂ ਨਾ ਹੁਣ, ਕਿਹਾ ਤੁਹਾਡਾ ਭਲਾ ਹੋ ਜਾਏ, ਇਹ ਤਾਂ ਕੋਈ ਗੱਲ। ਉਹ ਕਹਿੰਦਾ ਭਾਈ ਕਿਤੇ ਤੂੰ ਫਰੀਦ ਤਾਂ ਨੀ ਹੈ? ਹੈ ਤੈਂ ਫਰੀਦ ਤੋਂ ਕੀ ਲੈਣਾ ਬਾਈ? ਕਹਿੰਦਾ ਨਹੀਂ ਜੀ, ਦੱਸੋ ਵੀ ਇੱਥੇ ਜੰਗਲ ਦੇ ਵਿੱਚ ਫਰੀਦ ਤਪਸ ਕਰਦਾ? ਕਹਿੰਦਾ ਮੈਨੂੰ ਹੀ ਫਰੀਦ ਕਹਿੰਦੇ। ਉਹਦਾ ਪੈਰੀ ਨਹੀਂ ਡਿੱਗ ਪਿਆ ਜਦੇ ਕਹਿਣ ਲੱਗਿਆ ਜੀ ਮੈਨੂੰ ਮਾਫ ਕਰ ਦਿਓ। ਉਹ ਕਹਿੰਦੇ ਨਹੀਂ ਫਰੀਦਾ, ਜੋ ਤੈਂ ਮਾਰਨ ਮੌਕੀਆਂ ਤਿੰਨਾਂ ਨਾ ਮਾਰੇ ਕੁਮ, ਆਪ ਨੜੇ ਕਰ ਜਾਈਏ ਪੈਰ ਤੇਨਾ, ਤੂੰ ਜਾ ਭਾਈ, ਭਲਾ ਹੀ ਹੋਇਆ, ਕੋਈ ਬਾਤ ਨੀ। ਇਹਦੇ ਅੰਤਰੀ ਭਾਵ ਵਿਚ ਸੰਤਾਂ ਨੇ ਬੜੇ ਸੋਹਣੇ ਅਰਥ ਕੀਤੇ। ਜੋ ਤੈਂ ਮਾਰਨ, ਜਿਹੜੀਆਂ ਬਾਸ਼ਨਾਵਾਂ ਤੈਨੂੰ ਮਾਰ ਰਹੀਆਂ ਨੇ ਉਹ ਅਜੇ ਮੁਕੀਆਂ ਹੀ ਨੀ ਤੇਰੀਆਂ। ਇਸ ਤਰ੍ਹਾਂ ਅਰਥ ਹੈ ਦਾ ਖੈਰ, ਤੇ ਆਪਾਂ ਇਸ ਨਾਲ ਮਿਲਦੇ ਹੀ ਵਿਚਾਰ ਦੇ ਉਹੀ ਅਰਥ ਠੀਕ ਹੁੰਦਾ ਹੈ। ਤੇ ਫਰੀਦ ਸਾਹਿਬ ਨੂੰ ਫਿਰ ਉਹ ਘਰ ਲੈ ਕੇ ਗਿਆ। ਘਰ ਜਾ ਕੇ ਉਹਨੇ ਫਿਰ ਘਰ ਵਾਲੀ ਨੂੰ ਕਿਹਾ ਵੀ ਮੇਥੋਂ ਬਹੁਤ ਵੱਡਾ ਪਾਪ ਹੋ ਗਿਆ, ਤੇ ਤੂੰ ਪ੍ਰਸ਼ਾਦਾ ਤਿਆਰ ਕਰ, ਨਾਨਾ ਪ੍ਰਕਾਰ ਦੇ ਪਦਾਰਥ ਤਿਆਰ ਕੀਤੇ। ਤੇ ਫਰੀਦ ਸਾਹਿਬ ਨੇ ਉਹਦੇ ਘਰ ਬਹਿ ਕੇ ਦੂਜਾ ਸਲੋਕ ਚਾਰਨ, ਫਰੀਦਾ ਸਾਹਿਬ ਕੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਤ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਨ। ਦਰਵੇਸ਼ ਕੈਸਾ ਹੋਵੇ ਰੁੱਖਾਂ ਵਰਗਾ, ਬਿਰਸ਼ਾਂ ਵਰਗਾ ਸੁਭਾਅ ਹੋਵੇ, ਬਿਰਸ਼ ਦਾ ਕੈਸਾ ਸਵੈ ਦੁੱਖ ਆਪਣੇ ਤੇ ਸਹਾਰਦਾ, ਛਾਂ ਲੋਕਾਂ ਨੂੰ ਦਿੰਦਾ, ਫਲ ਲੋਕਾਂ ਨੂੰ ਦਿੰਦਾ। ਇਸ ਕਰਕੇ ਬਿਰਸ਼ ਵਰਗਾ ਹੀ ਸੁਭਾਅ ਸਾਧੂ ਦਾ ਹੋਇਆ ਕਰਦਾ ਹੈ। ਤਰਵਰ ਸਰਵਰ ਸੰਤ ਜਨ, ਚੌਥਾ ਬਾਦਲ ਮੇਹ, ਚਾਰੋ ਪਰਉਪਕਾਰ ਕੇ ਕਾਰਨ, ਚਾਰੋਂ ਧਾਰੇ ਦੇਹ, ਚਾਰਾਂ ਦੀ ਦੇਹ ਪਰਉਪਕਾਰ ਵਾਸਤੇ ਹੈ। ਗੁਰੂ ਪੀਰ ਜਿਹੜੇ ਉਹ ਹਮੇਸ਼ਾ ਭਲਾ ਕਰਦੇ ਹਨ।
ਬਹੁਰ ਨਹੀਂ ਕਿਮ ਕਰਨੀ ਰਾਰ।
ਤੇ ਹੁਣ ਗੁਰੂ ਦਾ ਬਚਨ ਮੰਨ ਲਿਆ, ਪਰ ਫਿਰ ਵੀ ਸਿੱਖ ਹੈ ਬਈ, ਹੁਣ ਕੁਛ ਆਪਣੇ ਅਧਿਕਾਰ ਵੀ ਵਰਤ ਰਿਹਾ ਵੀ ਸਮਾਨ ਮੋੜ ਨੂੰ ਕਿਹਾ ਮਹਾਰਾਜ ਨੇ, ਉਹ ਮੋੜ ਦੇਣਾ। ਆਪਣੇ ਸੇਵਕਾਂ ਨੂੰ ਕਹਿੰਦੇ ਇੱਕ ਗੱਲ ਕਹਿ ਦਿਓ ਧਿਆਨ ਨਾਲ ਉਹਨੂੰ, ਧੀਰਮਲ ਨੂੰ, ਵੀ ਮੁੜ ਕੇ ਕਦੇ ਗੁਰੂ ਨਾਲ ਝਗੜਾ ਨਹੀਂ ਕਰਨਾ, ਇਹ ਤੇ ਪਾਬੰਦ ਰਹਿਣਾ, ਨਹੀਂ ਇਹਦੀ ਸਜ਼ਾ ਮਿਲੇਗੀ। ਕਹਿੰਦੇ ਨਾਲ ਜਰਾ ਖੜਕਾ ਦੜਕਾ ਵੀ ਕਰਿਆ, ਕੁਛ ਮਾੜਾ ਜਿਹਾ ਕਹਿ ਦਿਓ ਉਹਨਾਂ ਨੂੰ। ਇਸ ਕਰਕੇ ਆਹ ਵੀ ਨਾਲ ਜਿੱਥੇ ਗੁਰੂ ਦਾ ਵਚਨ ਮੰਨਣਾ ਉੱਥੇ ਮੇਰਾ ਵਚਨ ਮੰਨ ਕੇ ਥੋੜਾ ਜਿਹਾ ਆਹ ਵੀ ਕੰਮ ਕਰਿਆ ਉਹ ਨਾਲ, ਚਾਹੀਦੀ ਵੀ ਸੇ ਵੀ ਭੰਗ ਭੁੰਗ ਘੋਟਣੇ ਕੋ, ਬੈਰੀ ਦਲ ਰੋਕਣੇ ਕੋ, ਮੂਰਖ ਕੇ ਠੋਕਣੇ ਕੋ ਸੋਟਾ ਸਾਵਧਾਨ ਹੈ। ਕਹਿਤ ਬਿਹਾਰੀ ਰਾਮ ਸੋਟੇ ਕਾ ਹੀ ਸਾਰਾ ਜਹਾਨ, ਜਿਸ ਹੱਥ ਸੋਟਾ ਤਿਸ ਕਾ ਹੀ ਮਾਣ ਤਾਣ ਹੈ। ਇਹ ਥੋੜਾ ਜਿਹਾ ਚਾਹੀਦਾ ਨਾ ਇਸ ਤਰ੍ਹਾਂ ਦਾ ਜੀ। ਇਹ ਕਹਿਣ ਲੱਗੇ ਵੀ ਉਹਨੂੰ ਕਹਿ ਦਿਓ ਧੀਰ ਮਲ ਨੂੰ ਜਰਾ ਥੋੜਾ ਜਿਹਾ ਫਿਰ ਇਹ ਵੀ ਖਿਆਲ ਕਰੇ,
ਦੁਰ ਚਾਰਨ ਸੋ ਮਸਲਤ ਧਾਰ,
ਆਪਣੇ ਬੰਦਿਆਂ ਦੇ ਨਾਲ ਸਲਾਹ ਮਸ਼ਵਰਾ ਕਰ ਲਵੇ ਵੀ ਮੁੜ ਕੇ ਗੁਰੂ ਦਾ ਕਦੇ ਬੁਰਾ ਨਹੀਂ ਕਰਨਾ।
ਸਤ ਗੁਰ ਕਰਨਾ ਤੇ ਇਮ ਪੈ,
ਇਹ ਦੱਸ ਦਿਓ ਜਾ ਕੇ ਧੀਰ ਮਲ ਨੂੰ ਵੀ ਗੁਰੂ ਦੀ ਕਿਰਪਾ ਕਰਕੇ ਆਹ ਕੁਛ ਹੋ ਰਿਹਾ ਤਾਂ ਤੈਨੂੰ ਪਦਾਰਥ ਮੋੜਿਆ, ਗੁਰੂ ਦੀ ਕਿਰਪਾ ਹੋ ਗਈ।
ਵਸ ਤੂੰ ਅਪਰਾਧੀ ਕਹਿ ਦੇ,
ਇਹ ਸ਼ਬਦ ਕਹਿ ਦਿਓ ਤੂੰ ਅਪਰਾਧੀ ਸੀ, ਵਸਤੂਆਂ ਦੇ ਲਾਇਕ ਨੀ ਪਰ ਗੁਰੂ ਦੀ ਕਿਰਪਾ, ਗੁਰੂ ਦਾ ਹੁਕਮ ਹੀ ਹੋ ਗਿਆ ਵੀ ਅਪਰਾਧੀ ਨੂੰ ਵੀ ਵਸਤੂਆਂ ਦਿਓ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਬੜੇ ਦਿਆਲੂ ਨੇ, ਇਹੀ ਸਵਾਲ ਸਿੱਖਾਂ ਸਨ 1982 ਦੀ ਗੱਲ ਹੈ, ਜਦੋਂ ਪੰਜਾਬ ਦੇ ਵਿੱਚ ਸਮੁੱਚੇ ਪੰਥ ਨੇ ਇੱਕ ਮੋਰਚਾ ਲਾਇਆ ਸੀ ਜੇਲ੍ਹਾਂ ਦੇ ਵਿੱਚ, ਔਰ ਰਸਤਾ ਰੋਕੂ ਰੇਲਾਂ ਰੋਕੂ ਬੜੇ ਅੰਦੋਲਨ ਚੱਲੇ। ਤੇ ਜਦੋਂ ਵੀ ਕਿਤੇ ਰੇਲਾਂ ਰੋਕਣ ਦਾ ਜਾਂ ਕਿਤੇ ਰਸਤਾ ਰੋਕਣ ਦਾ, GTO ਰੋਕਣ ਦਾ ਆਉਂਦਾ, ਉਹ ਸਾਰਿਆਂ ਤੋਂ ਵੱਧ ਮਾਰ ਸਾਡੇ ਇਲਾਕੇ ਨੂੰ ਪੈਂਦੀ ਆ, ਕਿਉਂਕਿ ਉੱਥੋਂ ਬਾਰਡਰ ਦੇ ਨੇੜੇ ਪੈਂਦੇ ਆ। ਤੇ ਹੁਣ ਜੇ ਰੇਲ ਰੋਕੀ ਹੈ ਤਾਂ ਵੀ ਉੱਥੇ ਫਿਰ ਉਹ ਫਤਿਹਗੜ੍ਹ ਦੀ ਵਾਰੀ, ਜਿਹੜੀ ਫਤਿਹਗੜ੍ਹ ਸਾਹਿਬ ਧਰਮ ਦੀ ਵਾਰੀ ਪਹਿਲਾਂ ਆਉਂਦੀ। ਸਰਦਾਰ ਦਰਬਾਰਾ ਸਿੰਘ ਉਸ ਵੇਲੇ ਚੀਫ ਮਿਨਿਸਟਰ ਹੁੰਦੇ ਸੀ, ਉਹ ਹੈਲੀਕਾਪਟਰ ਚ ਘੁੰਮ ਰਿਹਾ ਸੀ ਵੱਡਾ ਇਹ ਸਥਾਨ ਤੇ ਵੀ ਜੇ ਇੱਥੇ ਰਸਤਾ ਰੋਕਿਆ ਗਿਆ ਤਾਂ ਸਮਝ ਲਓ ਸਾਰੇ ਪੰਜਾਬ ਚ ਰੋਕਿਆ। ਉਹ ਬਾਰ ਬਾਰ ਵਾਇਰਲੈਸ ਤੇ ਕਹਿ ਰਿਹਾ ਸੀ ਵੀ ਇਹ ਨਾਕਾ ਜਿਹੜਾ ਇੱਥੇ ਚੱਕ ਦਿਓ ਜਿਵੇਂ ਮਰਜ਼ੀ ਚੋ। ਉਹਨੇ ਕਿਹਾ ਜਨਾਬ ਵੀ ਗੋਲੀਆਂ ਮਾਰਨੀਆਂ ਪੈਣਗੀਆਂ, ਹੋਰ ਤਾਂ ਕੋਈ ਰਸਤਾ ਨਹੀਂ। ਆਰਡਰ ਦੇ ਦਿੱਤਾ ਸਰਕਾਰ ਨੇ, ਕਹਿੰਦੇ ਚਾਹੇ ਗੋਲੀਆਂ ਮਾਰੋ ਰਸਤਾ ਸਾਫ਼ ਕਰਾ। ਜੇ ਮੇਰੀ ਡਿਊਟੀ ਲੱਗੀ ਹੋਈ ਸੀ ਵੀ ਸੁਖਣੀ ਸਾਹਿਬ ਦਾ ਪਾਠ ਕਰਨਾ ਸੈਂਟਰ ਚ ਬਹਿ ਕੇ ਜੀ ਛੋੜ ਦੇ, ਕਦੇ ਕਦੇ ਇਸ ਤਰ੍ਹਾਂ ਵੀ ਪਾਠ ਕਰਨਾ ਪੈਂਦਾ ਨਾ ਲੋਕਾਂ ਦੇ ਘਰਾਂ ਚ, ਤਾਂ ਕਰਦੇ ਆ ਰੋਜ਼ ਹੀ। ਉਹ ਫਿਰ ਵਾਰੀ ਕਿਸੇ ਕਿਸੇ ਦੀ ਆਉਂਦੀ ਹੈ, ਸੁਖਣੀ ਸਾਹਿਬ ਦੀ ਦੂਜੀ ਗੈਸ ਵਧੀ, ਇਹਨੇ ਕਾੜ ਕਾੜ ਗੋਲੀਆਂ ਖੜਕਣ ਲੱਗ ਪਈਆਂ, ਅਥਰੂ ਗੈਸਾਂ ਨੇ ਇੰਨਾ ਹਨੇਰਾ ਕਰ ਦਿੱਤਾ ਵੀ ਉਹ ਸਾਹ ਦੇ ਨਾਲ ਵੀ ਅੰਦਰ ਜਾਵੇ ਅੱਖਾਂ ਚ ਵੀ, ਚਲੋ ਜਿਵੇਂ ਵੀ ਹੋਇਆ। ਇੱਕ ਸੂਰਵੀਰ ਯੋਧੇ ਨੇ ਚਮਕੌਰ ਦੀ ਜੰਗ ਯਾਦ ਕਰਾ ਦਿੱਤੀ, ਅੰਮ੍ਰਿਤਧਾਰੀ ਸਿੰਘ ਨੇ, ਫਲੱਤੇ ਦਾ ਖਿਡਾਰੀ ਸੀ, ਸੈਂਕੜੇ ਸਿਪਾਹੀ ਇੱਕ ਦੇ ਦੁਆਲੇ ਹੋਏ ਤੇ ਇਹਨਾਂ ਨੂੰ ਵੱਡਾ ਟੂਕੀ ਕਰਕੇ ਫਿਰ ਵੀ ਸਲਾਮਤ ਨਿਕਲ ਗਿਆ। ਆਰਪੀ ਵਾਲੇ, ਪੰਜਾਬ ਪੁਲਿਸ ਵਾਲੇ, ਨਾਕਾ ਤਾਂ ਖੁੱਲਿਆ ਨਾ, ਸਿੰਘਾਂ ਦੀ ਗੋਲੀਆਂ ਲੱਗੀਆਂ, ਸਾਡੇ ਜਥੇ ਦਾ ਸਿੰਘ ਵੀ ਫੱਟੜ ਹੋ ਗਿਆ, ਉਹਦੀ ਵੀ ਲੱਗ ਗਈ, ਦੋ ਸਿੰਘ ਫੱਟੜ ਹੋ ਗਏ, ਹੋਰ ਬੜੇ ਹੋਏ। ਰਸਤਾ ਮਜ਼ਬੂਤ ਹੋ ਗਿਆ, ਬੱਸਾਂ ਗੱਡੀਆਂ ਟਰਾਲੀਆਂ ਸਾਰਾ ਇਲਾਕਾ ਟੁੱਟ ਪਿਆ, ਦੁਨੀਆ ਆ ਬੈਠੀ ਉੱਥੇ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਸੀਆਰਪੀ ਵਾਲੇ, ਪੰਜਾਬ ਪੁਲਿਸ ਵਾਲੇ ਤਾਂ ਚਲੋ ਫਿਰ ਤੁਹਾਡੇ ਘਰਾਂ ਦੇ ਵਿੱਚੋਂ ਹੀ, ਉਹ ਵਿਚਾਰੇ ਟੋਪੀਆਂ ਵਾਲੇ ਜਿਹੜੇ ਨੇ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ, ਉਦੋਂ ਬਾਅਦ ਪਤਾ ਲੱਗਣ ਲੱਗਿਆ ਥੋੜਾ ਬਹੁਤ ਸਾਡੇ ਬਾਰੇ। ਜਿਸ ਵੇਲੇ ਤੀਸਰਾ ਪੈਰ ਹੋਇਆ ਪ੍ਰਸ਼ਾਦੇ ਦਾ ਸਮਾਂ, ਤੇ ਫਿਰ ਪ੍ਰਸ਼ਾਦਾ ਵਰਤਣ ਲੱਗਿਆ, ਸਿੰਘਾਂ ਨੇ ਅਰਦਾਸ ਕੀਤੀ ਕਿ ਸਤਿਗੁਰੂ ਤੇਰਾ ਲੰਗਰ ਤਿਆਰ ਹੈ, ਖਾਲਸਾ ਲੰਗਰ ਛਕਣ ਲੱਗਿਆ, ਸੜਕ ਤੇ ਬਹਿ ਕੇ ਪੰਗਤਾਂ ਲਾ ਲਈਆਂ। ਤੇ ਫਿਰ ਮਹਾਰਾਜ ਸਾਹਿਬ ਜੀ ਦੇ ਖਾਲਸੇ ਨੇ ਇਹ ਨਿਰਣਾ ਲਿਆ, ਕਹਿੰਦੇ ਦੇਖੋ ਵੀ ਗੁਰੂ ਕਾ ਲੰਗਰ ਹੈ ਵੀ ਹੁਣ ਸਾਰਿਆਂ ਵਾਸਤੇ ਖੋਲਦੇ, ਜਿਹੜੇ ਗੋਲੀਆਂ ਮਾਰਦੇ ਸੀ ਇਹਨਾਂ ਨੂੰ ਵੀ ਕਹੋ ਭਾਈ ਲੰਗਰ ਛਕ ਲਓ ਆ ਕੇ ਤੁਸੀਂ। ਨੌਕਰੋਂ ਸਰਕਾਰ ਦੇ ਗੋਲੀਆਂ ਮਾਰਨ ਲਈ ਕੋਈ ਨਹੀਂ, ਤੁਸੀਂ ਆਪਣਾ ਕੰਮ ਕਰ ਲਿਆ। ਸਾਧ ਸਿੰਘ ਜੀ ਯਕੀਨ ਕਰਿਓ, ਜਿਨ੍ਹਾਂ ਦੀ ਜ਼ਮੀਰ ਜਾਗਦੀ ਸੀ, ਸੀਆਰਪੀ ਵਾਲੇ ਪੰਗਤ ਚ ਬੈਠੇ ਤੇ ਰੋਟੀ ਵਰਤ ਰਹੀ ਹੈ, ਬੁਰਕੀ ਨਾ ਲੰਘੇ ਅੱਖਾਂ ਤੇ ਹੰਝੂ ਸਿੱਟਣ, ਉਹਨੂੰ ਕਿਹਾ ਵੀ ਕਿਉਂ ਰੋਂਦੇ ਹੋ ਤੁਸੀਂ? ਕਹਿੰਦੇ ਬਾਬਾ ਆਜ ਪਤਾ ਚਲਾ ਹੈ ਕਿ ਨੌਕਰੀ ਕਿਤਨੀ ਔਖੀ ਹੈ ਕਰਨੀ। ਕਹਿੰਦੇ ਹਮੇ ਆਪ ਕੋ ਗੋਲੀ ਮਾਰੀ, ਆਪ ਹਮਾਰੇ ਕੋ ਭੂਖੇ ਕੋ ਰੋਟੀ ਦੇਤੇ ਹੋ। ਅਸੀਂ ਕਿਹਾ ਅਸੀਂ ਕਾਹਨੂੰ ਦੰਨਿਆ, ਗੁਰੂ ਨਾਨਕ ਦੇ ਰਿਹਾ, ਇਹ ਜੇ ਗੁਰੂ ਨਾਨਕ ਦੇ ਸਿੱਖ ਨਾ ਆਉਂਦੇ ਤੁਹਾਡੀਆਂ ਜਾਬਾਂ ਕੁੱਟਦੇ, ਰੋਟੀ ਕਿਹੜੇ ਨੇ ਦੇਣੀ ਜੀ ਤੁਹਾਨੂੰ? ਇਹ ਗੁਰੂ ਕੇ ਸਿੱਖ ਹਾਂ, ਜਿਹੜਾ ਸਾਨੂੰ ਆ ਹੀ ਸਿਖਾਉਂਦਾ ਵੀ ਦਵੈਸ ਨੀ ਦੁਸ਼ਮਣ ਨਾਲ ਦੀ ਕਰਨੀ, ਇਹ ਗੁਰੂ ਨਾਨਕ ਦਾ ਘਰ ਹੈ, ਬੁਰੇ ਨਾਲ ਸਭ ਕਰਨ ਵਰਾਈ ਤੇ ਭਲਾ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਇਹ ਗੁਰੂ ਨਾਨਕ ਦਾ ਘਰ ਹੈ। ਤੇ ਮੱਖਣ ਸ਼ਾਹ ਕਹਿਣ ਲੱਗਾ ਵੀ ਉਹਨੂੰ ਚੰਗੀ ਤਰ੍ਹਾਂ ਇਹ ਕਹਿ ਦੇਣਾ ਹੈ, ਸਤਿਗੁਰ ਕਰਨਾ ਤੇ ਭਾਈ ਇਹ ਗੁਰੂ ਦੀ ਕਿਰਪਾ ਹੈ ਤਾਂ ਤੈਨੂੰ ਧਨ ਮਿਲਿਆ।
ਭਾਵੇ ਭਾਈ ਨਾ ਯੁੱਧ ਚਾਲੇ,
ਮੱਖਣ ਸ਼ਾਹ ਕਹਿੰਦਾ ਤੂੰ ਸ਼ੁਕਰ ਕਰ ਧੀਰ ਮਲ, ਸ਼ੁਕਰ ਕਰ ਕਿ ਸ਼ਸਤਰ ਨਾ ਚੱਲ ਗਏ, ਜੇ ਕਿਤੇ ਸ਼ਸਤਰ ਚੱਲ ਜਾਂਦੇ।
ਚਲਤ ਜੇ ਮੈਂ ਪਾਇਤ ਕਿਤ ਭਾਲੇ,
ਤੂੰ ਜਿਹੜਾ ਗੁਰੂ ਬਣਿਆ ਬੈਠਾ ਸੀ ਜੇ ਕਿਤੇ ਮੇਰੇ ਸੂਰਮਿਆਂ ਦੇ ਸ਼ਸਤਰ ਚੱਲ ਜਾਂਦੇ, ਤੂੰ ਭੱਜਿਆ ਲੱਭਣਾ ਨੀ ਸੀ ਵੀ ਕਿਧਰ ਨੂੰ ਗਿਆ, ਇਸ ਕਰਕੇ ਸ਼ੁਕਰ ਕਰ ਤੇਰੀ ਜਾਨ ਬਚ ਗਈ।
ਜੀਵਤ ਰਹੇ ਉਹ ਦਰਬ ਪੁੰਨ ਪਾਇਆ,
ਤੂੰ ਜਿਉਂਦਾ ਰਹਿ ਗਿਆ, ਗੁਰੂ ਤੇ ਗੋਲੀ ਮਾਰਨ ਵਾਲਿਆ ਇਹ ਗੁਰੂ ਦੀ ਕਿਰਪਾ ਕਰਕੇ ਰਹਿ ਗਿਆ, ਅਸੀਂ ਤੈਨੂੰ ਕਦੇ ਜਿਉਂਦਾ ਨਾ ਛੱਡਦੇ, ਸਾਡੇ ਗੁਰੂ ਤੇ ਵਾਰ ਕਰਨ ਵਾਲਾ ਹੈ, ਅਸੀਂ ਗੁਰੂ ਕੀ ਨਿੰਦਾ ਗੁਰੂ ਕਾ ਅਪਮਾਨ ਨਹੀਂ ਸਿੱਖ ਕਹਿੰਦੇ, ਇਹ ਵੀ ਸਿੱਖ ਦੀ ਆਦਤ ਹੈ ਪਰ ਗੁਰੂ ਦੇ ਹੁਕਮ ਨੇ ਬੰਨ ਲਿਆ, ਇਸ ਕਰਕੇ ਇਹਦਾ ਵਾਸਤੇ ਧਿਆਨ ਰੱਖਣੀ ਇਹਨਾਂ ਗੱਲਾਂ ਦਾ।
ਇਹ ਸ੍ਰੀ ਤੇਗ ਬਹਾਦਰ ਦਇਆ,
ਇਹ ਗੁਰੂ ਤੇਗ ਬਹਾਦਰ ਦੀ ਦਇਆ ਹੈ, ਕਿਰਪਾ ਹੈ।
ਇਮ ਕਹਿ ਪਠੇ ਸੋ ਮੱਖਣ ਸਾਹ,
ਇਹ ਹੁਣ ਕਹਿ ਕੇ ਮੱਖਣ ਸ਼ਾਹ ਨੇ ਆਪਣੇ ਬੰਦੇ ਸੇਵਕ ਭੇਜ ਦਿੱਤੇ ਸਮਾਨ ਢੋਣ ਵਾਸਤੇ।
ਵਸਤੂ ਅਖਲ ਸੌਂਪ ਕਰ ਤਾਹੇ,
ਇਹ ਸਾਰੀ ਅਖਲ ਹੁੰਦੀ ਸਾਰੀਆਂ ਵਸਤੂਆਂ, ਸਾਰਾ ਪਦਾਰਥ ਸੌਂਪ ਕਰਕੇ ਸੰਭਾਲ ਕੇ।
ਸ੍ਰੀ ਗੁਰ ਇਮ ਵਸਤੂ ਫਿਰਵਾਏ,
ਇਉਂ ਸਤਿਗੁਰੂ ਨੇ ਭਾਈ ਵਸਤੂਆਂ ਮੜਵਾ ਦਿੱਤੀਆਂ ਸਨ।
ਪੌਡੇ ਮਰਿਦਲ ਸੇਜ ਪਰ ਜਾਏ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਕੁਛ ਵੀ ਨਹੀਂ ਹੋਇਆ ਹੁੰਦਾ, ਪਹਿਰ ਰਾਤ ਦਾ ਸਮਾਂ ਬਤੀਤ ਹੋਇਆ ਸੀ, ਆਪ ਫਿਰ ਆਰਾਮ ਕਰਨ ਵਾਸਤੇ ਪਲੰਘੇ ਤੇ ਵਿਰਾਜਮਾਨ ਹੋ ਗਏ ਸਤਿਗੁਰੂ ਜੀ।
ਆਪ ਮੱਖਣ ਉੱਠ ਬੰਦਨ ਕਰਕੇ,
ਉਸ ਵੇਲੇ ਮੱਖਣ ਸ਼ਾਹ ਨੇ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਜੀ,
ਸੌਪਤ ਵਸਤ ਸੰਭਾਲਣ ਕਰਕੇ,
ਸਾਰੀ ਵਸਤੂ ਸੰਭਾਲ ਕਰਕੇ ਉਹਨੂੰ ਸੌਂਪਣ ਦੇ ਲਈ।
ਅਕਲ ਦਈ ਵਸਤੂ ਜਬ ਫੇਰ,
ਜਦੋਂ ਸਾਰ ਸਾਰੀ ਵਸਤੂ ਮੋੜ ਦਿੱਤੀ ਹੈ, ਮੋੜਨ ਲੱਗਿਆ
ਗ੍ਰੰਥ ਸਾਹਿਬ ਜੀ ਹੇਰ,
ਫਿਰ ਇੱਕ ਮਨ ਵਿੱਚ ਆਏ ਕਿ ਜਿਹੜਾ ਉਸ ਵੇਲੇ ਗੁਰੂ ਸ਼ਬਦ ਨਹੀਂ ਸੀ ਲੱਗਦਾ, ਪੋਥੀ ਸਾਹਿਬ ਕਹਿੰਦੇ ਸੀ ਜਾਂ ਗ੍ਰੰਥ ਸਾਹਿਬ ਕਹਿੰਦੇ ਸੀ, ਕਿਉਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦੇ ਨਾਲ ਤੇ ਫਿਰ ਗੁਰੂ ਗ੍ਰੰਥ ਸਾਹਿਬ ਸ਼ਬਦ ਹੋਇਆ, ਤੇ ਪਹਿਲਾ ਸ਼ਬਦ ਜਿਹੜਾ ਸੀ ਗ੍ਰੰਥ ਸਾਹਿਬ, ਇਸੇ ਕਰਕੇ ਇਹੀ ਸ਼ਬਦ ਆਇਆ, ਜਾਂ ਪੋਥੀ ਸਾਹਿਬ। ਮਹਾਰਾਜ ਸਾਹਿਬ ਜੀ ਦੇ ਸੇਵਕ ਨੇ, ਮੱਖਣ ਸ਼ਾਹ ਨੇ ਸੋਚਿਆ, ਹੋਰ ਸਮਾਨ ਤਾਂ ਮੋੜ ਦਿੱਤਾ, ਵੀ ਇਹ ਜਿਹੜਾ ਇਹ ਤਾਂ ਸਮਾਨ ਵਿੱਚ ਨਹੀਂ ਆਉਂਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਕੋਈ ਸਮਾਨ ਥੋੜੀ ਹੈ। ਮਹਾਰਾਜ ਨੇ ਸਮਾਨ ਕਿਹਾ ਵੀ ਮੋੜ ਦਿਓ, ਪੋਥੀ ਸਾਹਿਬ ਨੂੰ ਤਾਂ ਨਹੀਂ ਕਿਹਾ। ਇਸ ਕਰਕੇ ਵੀ ਇਹ ਨਾ ਮੋੜਿਆ ਜਾਵੇ ਵੱਡਿਆਂ ਦਾ ਖਜ਼ਾਨਾ, ਕਿਉਂਕਿ ਮੱਖਣ ਸ਼ਾਹ ਦੇ ਸੂਰਮੇ ਉਹਨਾਂ ਦੀਆਂ ਜਾਬਾਂ ਕੁੱਟ ਕੇ ਸਾਰਾ ਕੁਛ ਲੈ ਆਏ ਸੀ, ਉਹਨਾਂ ਦਾ ਸਮਾਨ ਵੀ ਲੈ ਆਏ ਸੀ, ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਲੈ ਆਇਆ ਸੀ ਜਿਹੜਾ ਧੀਰਮਲ ਦੇ ਕੋਲ ਸੀ। ਫਿਰ ਇਹ ਵਿਚਾਰ ਕੀਤੀ ਕਿ ਇਹ ਨਾ ਮੋੜਿਆ ਜਾਏ, ਹੋਰ ਸਭ ਕੁਛ ਮੋੜ ਦਿੱਤਾ ਜਾਏ।
ਦਇਓ ਨਾ ਚਾਹੇ ਤੇ ਅਮੋਲਕ ਜਾਨ,
ਇਹ ਅਮੋਲਕ ਹੈ ਜਿਹਦਾ ਮੁੱਲ ਕੋਈ ਨੀ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹ ਨੀ ਮੋੜਿਆ, ਬਾਕੀ ਸਭ ਕੁਛ ਮੋੜ ਦਿੱਤਾ।
ਰਹੇ ਗੁਰੂ ਢਗਿਸ਼ਾ ਠਾਨ,
ਇਹੀ ਇੱਛਾ ਧਾਰੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਹੀ ਰਹੇ,
ਤੇ ਢਿੱਗ ਹੋਣ ਅਯੋਗ ਪਛਾਣ,
ਉਹਨਾਂ ਦੇ ਕੋਲ ਰਹਿਣਾ ਯੋਗ ਨਹੀਂ, ਅਯੋਗ ਹੈ, ਉਹ ਅਧਿਕਾਰੀ ਨਹੀਂ ਇਸ ਦਾ, ਉਹਨੇ ਪਖੰਡ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ, ਇਸ ਲਈ ਉਹਦੇ ਕੋਲ ਨਹੀਂ ਰਹਿਣਾ ਚਾਹੀਦਾ।
ਗੁਰ ਘਰ ਮਹਿਰ ਹੈ ਉਚਿਤ ਸਮਾਨ,
ਇਹ ਉਚਿਤ ਹੈ, ਯੋਗ ਹੈ, ਗੁਰੂ ਘਰ ਦੇ ਵਿੱਚ ਹੀ ਰਹੇ।
ਗੁਰ ਜਨਨੀ ਸੋ ਬਾਣੀ ਪ੍ਰਾਹੀ,
ਪਰ ਹੁਣ ਐਡੀ ਵੱਡੀ ਬਾਤ ਜ਼ਿੰਮੇਦਾਰੀ ਦੀ ਮੱਖਣ ਸ਼ਾਹ ਕੱਲਾ ਨਹੀਂ ਸੀ ਕਰਦਾ, ਗੁਰੂ ਸਾਹਿਬ ਵਾਲੇ ਪਾਸੇ ਤੋਂ ਡਰਦਾ ਵੀ ਸੀ। ਉਹਨੇ ਫਿਰ ਓਟ ਲਈ ਮਾਤਾ ਨਾਨਕੀ ਦੇ ਕਿ ਮਾਤਾ ਜੀ ਨੂੰ ਆਪਣੇ ਪੱਖ ਵਿੱਚ ਕਰ ਲਈਏ, ਉਹਨਾਂ ਨੂੰ ਸਹਿਮਤ ਕਰ ਲਈਏ, ਜੇ ਗੁਰੂ ਸਾਹਿਬ ਨਾਰਾਜ਼ ਹੋਣ ਲੱਗੀ ਤਾਂ ਮਾਤਾ ਬਚਾ ਤਾਂ ਲਊਗੀ ਮੈਨੂੰ ਗੁਰੂ ਸਾਹਿਬ ਦੀ ਦਾਦਗੀ ਤੋਂ। ਮਾਤਾ ਜੀ ਦਾ ਸਤਿਕਾਰ ਬੜਾ ਕਰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਇਸ ਕਰਕੇ ਫਿਰ ਮਾਤਾ ਨੂੰ ਕਹਿਣ ਲੱਗਾ,
ਇਹ ਸਮਾਨ ਦੂਸਰ ਕੁਛ ਨਾਹੀ,
ਮਹਾਰਾਜ ਮਾਤਾ ਜੀ ਇਹ ਸਮਾਨ ਦੇ ਬਰਾਬਰ ਨਹੀਂ, ਇਹ ਤਾਂ ਅਗੰਮੀ ਖਜ਼ਾਨਾ ਹੈ, ਬਾਣੀ ਗੁਰੂ ਸਰੂਪ ਹੈ।
ਮੈਂ ਫਿਰ ਐਸੀ ਮਤ ਮੇਰਾ,
ਮੇਰਾ ਐਸਾ ਸੰਕਲਪ ਹੈ ਮਾਤਾ ਨਾਨਕੀ, ਵੀ ਆਪਾਂ ਹੋਰ ਸਮਾਨ ਤਾਂ ਚਲੋ ਗੁਰੂ ਦਾ ਹੁਕਮ ਹੋ ਗਿਆ, ਤੁਸੀਂ ਵੀ ਸਹਿਮਤ ਕਰ ਲਏ, ਮੈਂ ਵੀ, ਪਰ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨੀ ਆਪਾਂ ਨੂੰ ਮੋੜਨਾ ਚਾਹੀਦਾ, ਇਹ ਕਹਿ ਕੇ ਮਾਤਾ ਨੂੰ ਸਹਿਮਤ ਕਰ ਲਿਆ ਹੈ।
ਨਿਜ ਘਰ ਮੈਂ ਕਰਵਾਵੋ ਡੇਰਾ,
ਇਹ ਪੋਥੀ ਸਾਹਿਬ ਦਾ ਡੇਰਾ ਤਾਂ ਆਪਣੇ ਘਰ ਵਿੱਚ ਹੋਣਾ ਚਾਹੀਦਾ ਹੈ।
ਗੁਰੂ ਨਾ ਪੁੱਛੈ ਕਹੋ ਨਾ ਕੋਈ,
ਇਹ ਇਸ ਕਰਕੇ ਇਹਨੂੰ ਪਰਦੇ ਚ ਰੱਖੋ, ਇਹ ਸਮਾਂ ਲੰਘਣ ਤੋਂ ਬਾਅਦ ਫਿਰ ਗੱਲ ਠੰਡੀ ਪੈ ਜਾਊਗੀ, ਵੀ ਕਿਸੇ ਨੂੰ ਹੋਰ ਨਾ ਦੱਸੋ, ਆਪਣੇ ਥੋੜੇ ਉਹਦੇ ਵਿੱਚ ਰਹੇ, ਤੁਹਾਡੇ ਵਿੱਚ ਰਹੇ, ਮੇਰੇ ਵਿੱਚ ਰਹੇ, ਇੱਕ ਦੋ ਸੇਵਕਾਂ ਵਿੱਚ ਰਹੇ, ਇਹ ਬਾਤ ਜਿਹੜੀ ਹੈ ਪਰਦੇ ਵਿੱਚ ਰਹਿ ਜਾਏ।
ਇਸ ਦਰਸ਼ਨ ਪਰਸੇ ਸੁਖ ਹੋਈ,
ਮਾਤਾ ਜੀ ਇਹ ਉਹ ਸਰੂਪ ਹੈ ਜਿਸ ਸਰੂਪ ਦੇ ਦਰਸ਼ਨ ਕਰਨ ਨਾਲ ਵੀ ਸਿੱਖਾਂ ਦੇ ਪੁੰਨ ਵੱਧਦੇ, ਇਹ ਨਹੀਂ ਤੀਰਮਲ ਕੋਲ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੇ ਬਾਣੀ ਪੜ੍ਹਨੀ ਸੁਣਨੀ ਤਾਂ ਇੱਕ ਪਾਸੇ ਰਹੀ, ਕੱਲੇ ਦਰਸ਼ਨ ਕਰਨ ਵਾਲੇ ਨੂੰ ਵੀ ਬਹੁਤ ਪੁੰਨ ਲੱਗਦਾ ਹੈ, ਉਹਦੀ ਪਾਪਾਂ ਦੀ ਮੈਲ ਲੈਂਦੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ। ਇਸ ਕਰਕੇ ਇਹ ਰੱਬੀ ਖਜ਼ਾਨਾ ਨਹੀਂ ਮੋੜਨਾ ਚਾਹੀਦਾ।
ਦੇਵ ਮਤੂ ਕਰ ਸਦਨ ਰਖਾਇਓ,
ਤੋ ਇਸ ਕਰਕੇ ਏਵ ਮਤੋ ਕਰ, ਇਹ ਸਲਾਹ ਕਰਕੇ ਸਦਨ ਨਾਮ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਉਹ ਫਿਰ ਮੋੜਿਆ ਨਹੀਂ ਹੈ।
ਮੈਂ ਬਹੁਤਨ ਕੇ ਪਾਸ ਬਤਾਇਓ,
ਇਹ ਸਿੱਖਾਂ ਚ ਵੀ ਬਹੁਤੀ ਗੱਲ ਨੀ ਖਿੰਡਣ ਦਿੱਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨੀ, ਅਸੀਂ ਇਹ ਨੀ, ਇਹ ਖਿੰਡਣ ਨੀ ਦਿੱਤੀ, ਪਰ ਇਹ ਥੋੜਿਆਂ ਵਿੱਚ ਰਹੀ ਹੈ।
ਲੈ ਕਰ ਸਰਬ ਵਸਤ ਕੋ ਦਾਸ,
ਸਾਰੀਆਂ ਵਸਤੂਆਂ ਜਿਹੜੇ ਸੇਵਕ ਸੀ ਉਹਨਾਂ ਨੇ ਆਪਣੇ ਕੋਲ ਲੈ ਕਰਕੇ,
ਹਰ ਵੀ ਜਾਏ ਧੀਰਮਲ ਪਾਸ,
ਧੀਰਮਲ ਦੇ ਕੋਲ ਜਾ ਕੇ ਸਾਰੀਆਂ ਵਸਤੂਆਂ ਅਰਪ ਦਿੱਤੀਆਂ, ਮੋੜ ਦਿੱਤੀਆਂ ਹਨ।
ਕਹਿਵਤ ਮੱਖਣ ਕੀ ਸੋ ਸੁਣਾਈ,
ਤੇ ਜਿਹੜੀ ਮੱਖਣ ਸ਼ਾਹ ਨੇ ਕਹੀ ਸੀ ਤੇ ਉਹਨਾਂ ਨੇ ਉਵੇਂ ਜਿਵੇਂ ਹੀ ਸੁਣਾ ਦਿੱਤੀ ਜਾ ਕੇ ਧੀਰ ਮੱਲ ਨੂੰ ਕਿ ਸੁਣਨਾ ਕਰ
ਸਤਿਗੁਰ ਕੀ ਕਰਨਾ ਸੋ ਬਤਾਏ।
ਦੱਸ ਦਿੱਤੀ ਕਿ ਗੁਰੂ ਦੀ ਕਿਰਪਾ ਹੈ, ਗੁਰੂ ਦੀ ਕਿਰਪਾ ਕਰਕੇ ਤੂੰ ਜਿਉਂਦਾ ਰਹਿ ਗਿਆ ਹੈ।
ਬਾਣ ਬਾਕ ਤੇ ਵੀ ਧਨ ਹੋਵਾ,
ਇਸ ਕਰਕੇ ਫਿਰ ਬੋਲੇ
ਬਾਣ ਬਾਕ ਤੇ ਵੀ ਧਨ ਹੋਵਾ।
ਇਹ ਗੁਰੂ ਸਾਹਿਬ ਜੀ ਦੇ ਵੱਲੋਂ ਮੱਖਣ ਸ਼ਾਹ ਦੇ ਜਿਹੜੇ ਬਚਨ ਸਨ, ਮਾਨੋ ਬਾਣ ਤੀਰ ਖੁੱਭ ਗਏ ਹਿਰਦੇ ਵਿਚ, ਬਾਣਾ ਦੀ ਤਰ੍ਹਾਂ ਲੱਗ ਰਹੇ ਹਨ, ਇਹ ਹਿਰਦੇ ਨੂੰ ਵੇਧ ਰਹੇ ਨੇ।
ਧੀਰ ਮੱਲ ਉੱਚੇ ਨਹਿ ਜੋਵਾ,
ਸ਼ਰਮਦਿਆਂ ਮਾਰਿਆਂ ਅੱਖਾਂ ਤਾਂ ਨੀ ਹੋ ਰਹੀਆਂ ਧੀਰ ਮੱਲ ਦੀਆਂ।
ਭਰੇ ਲੋਭ ਧਨ ਤਜਿਓ ਨਾ ਜਾਏ,
ਲੋਭ ਦੇ ਵਿਚ ਹੈ, ਇਸ ਕਰਕੇ ਜੇ ਅਣਖੀ ਹੁੰਦਾ ਵੇ ਤਾਂ ਕਹਿੰਦਾ ਜੀ ਲੈ ਜਾਓ ਮੁੜ ਕੇ ਵਾਪਸ, ਮੈਂ ਨੀ ਰੱਖਣਾ। ਅਣਖ ਵੀ ਨਹੀਂ ਹੈ, ਲਾਲਚ ਹੈ, ਇਸ ਕਰਕੇ ਨੀਵਾਂ ਜਾ ਸਿਰ ਕਰਕੇ ਬੈਠਾ ਰਿਹਾ ਵੀ ਚਲੋ ਧਨ ਆ ਰਿਹਾ ਹੈ।
ਸਹਿ ਨਾ ਉਰ ਬਾਕ ਜੇ ਦੁਖਦਾਈ,
ਬਚਨ ਦੁਖਦਾਈ ਸੀ ਮੱਖਣ ਸ਼ਾਹ ਦੇ, ਸਹਿਣ ਕਰਨ ਵਾਲੇ ਨਹੀਂ ਸੀ, ਪਰ ਸਹਿਣ ਕਰਨੇ ਪੈ ਗਏ।
ਤੂਸਨ ਰਹੇ ਉਤਾਰ ਕਰ ਜਦਾ,
ਉਸ ਵੇਲੇ ਤੂਸਨ ਨਾ ਚੁੱਪਦਾ, ਚੁੱਪ ਕਰਕੇ ਸੁਣੀ ਜਾ ਰਿਹਾ ਹੈ।
ਵੀਨਸ ਵਸਤ ਮਸੰਦਨ ਤਦਾ,
ਉਹ ਸਾਰੀ ਵਸਤੂ ਜਿਹੜੀ ਉਹਦੇ ਮਸੰਦ ਸੀ ਉਹ ਸੰਭਾਲ ਰਹੇ ਹਨ, ਫੜ ਫੜ ਕੇ ਰੱਖੀ ਜਾਂਦੇ ਨੇ।
ਸ੍ਰੀ ਗੁਰੂ ਤੇਗ ਬਹਾਦਰ ਕੈਰੀ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ
ਬੜ ਬਹਾਦਰੀ ਲੱਖ ਤਿਸ ਬੈਰੀ,
ਤੇ ਧੀਰ ਮੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਇੱਕ ਵੱਡੀ ਬਹਾਦਰੀ, ਤੇ ਜੋ ਉੱਥੇ ਹੋਇਆ ਉਹ ਮਨ ਦੇ ਵਿਚ ਮਹਿਸੂਸ ਕਰਦਾ ਕਿ ਗੁਰੂ ਸਾਹਿਬ ਜੀ ਦੀ ਵੱਡੀ ਬਹਾਦਰੀ ਹੈ।
ਜਾਣ ਜਾਣ ਬੜ ਏ ਵਡਿਆਈ,
ਤੇ ਇਹ ਫਿਰ ਜਾਣ ਜਾਣ ਬੜ ਏ ਵਡਿਆਈ, ਇਹ ਹੁਣ ਜਾਣੀ ਜਾ ਰਹੀ ਹੈ, ਜ਼ਾਹਰ ਹੋ ਗਈ ਗੱਲ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਪੂਜਾ ਕਿਉਂ ਹੋ ਰਹੀ ਹੈ। ਇਹ ਵਡਿਆਈ ਉਹਨਾਂ ਦੇ ਵੱਡੇ ਗੁਣਾਂ ਕਰਕੇ ਹੈ।
ਲੱਜਤ ਹੋਤ ਸਹੀ ਨਹਿ ਜਾਏ,
ਇਹ ਸ਼ਰਮਦਿਆਂ ਮਾਰਿਆਂ ਹੁਣ ਇਹ ਵਡਿਆਈ ਸਹਿਣ ਨਹੀਂ ਹੁੰਦੀ, ਸ਼ਰਮਦਿਆਂ ਮਾਰਿਆਂ ਅੱਖਾਂ ਨੀਵੀਆਂ ਹੋ ਗਈਆਂ।
ਆਪਣਾ ਭੀਤ ਹੈ ਜਿਸ ਮਾਹੀ,
ਤੇ ਆਪਣਾ ਵੀ ਭਲਾ ਹੈ ਜਿਸ ਗੱਲ ਵਿਚ ਮੱਖਣ ਇਹਦਾ ਧੀਰ ਮੱਲ ਦਾ।
ਤਉ ਦੁਖਤ ਲਖ ਹਰਖਤ ਨਾਹੀ,
ਤੇ ਫਿਰ ਤਉ ਦੁਖਤ ਲਖ ਜਾਣ ਕਰਕੇ ਹਰਕਤ ਨਾ ਹੀ, ਖੁਸ਼ ਨਹੀਂ ਹੈ ਅੰਦਰੋਂ।
ਆਏ ਦਾਸ ਜੋ ਦੇ ਦੇ ਜਾਏ,
ਜਿਹੜੇ ਮੱਖਣ ਸ਼ਾਹ ਲਬਾਣੇ ਦੇ ਸੇਵਕ ਸੀ ਉਹ ਵਸਤੂਆਂ ਲਿਆ ਲਿਆ ਕੇ ਧਰੀ ਜਾ ਰਹੇ ਹਨ।
ਲੇ ਮਸੰਦ ਸੋ ਰਾਖੇ ਪਾਏ,
ਮਸੰਦ ਲੈ ਲੈ ਕੇ ਉਹਨਾਂ ਨੂੰ ਧੀਰ ਮੱਲ ਦੇ ਘਰ ਉਸੇ ਤਰ੍ਹਾਂ ਟਿਕਾ ਕੇ ਚਿਣ ਚਿਣ ਕੇ ਰੱਖੀ ਜਾਂਦੇ ਹਨ।
ਮਹਿ ਬਲੋਕ ਨੂੰ ਕਿਸ ਦਿਸ ਕਰੇ,
ਕਿਸੇ ਪਾਸੇ ਨੀ ਦੇਖਦੇ ਉਹ, ਸ਼ਰਮਦਿਆਂ ਮਾਰਿਆਂ ਨੀ ਦੇਖਦੇ, ਤੇ ਇਹਨਾਂ ਨੂੰ ਕੋਈ ਦੇਖਣ ਦੀ ਲੋੜ ਨੀ, ਸਮਾਨ ਰੱਖਦੇ ਮੁੜ ਜਾਂਦੇ ਹਨ।
ਲੱਜਾ ਧਰਤ ਮਨਹੂ ਅਬ ਮਰਹੀ,
ਇੰਨੀ ਸ਼ਰਮ ਆਈ ਧੀਰ ਮੱਲ ਦੇ ਮਸੰਦਾਂ ਧੀਰ ਮੱਲ ਨੂੰ ਕਿ ਹੁਣ ਮਰਨ ਨੂੰ ਥਾਂ ਨੀ ਇਹਨਾਂ ਨੂੰ ਲੱਭਦਾ, ਸ਼ਰਮ ਦੇ ਆ ਸ਼ਰਮ ਆ ਰਹੀ ਹੈ, ਲੱਜਾ ਦੇ ਮਾਰੇ ਮਰ ਰਹੇ ਹਨ।
ਹਿਰਦੇ ਵਿਚਾਰਤ ਭਾਵੋ ਭਾਂਤ,
ਹਿਰਦੇ ਦੇ ਵਿਚ ਬਹੁਤ ਪ੍ਰਕਾਰ ਕਰਕੇ ਬੜੇ ਢੰਗਾਂ ਦੇ ਨਾਲ ਇੱਕ ਵਿਚਾਰ ਇਹਦੇ ਅੰਦਰੋਂ ਫੁਰ ਰਹੀ ਹੈ। ਧੀਰ ਮੱਲ ਸੋਚਦਾ ਹੈ
ਗੁਰਤਾ ਕੇ ਗੁਣ ਇਹ ਬਖਿਆਤ,
ਕਹਿੰਦਾ ਵੀ ਗੁਰਤਾ ਦੇ ਲੈਕ ਤਾਂ ਗੁਰੂ ਤੇਗ ਬਹਾਦਰੀ ਅੰਦਰ ਤੋਂ ਹੋ ਰਹੀ ਹੈ ਹੁਣੇ ਗੱਲ, ਇਹ ਗੁਣ ਜਿਹੜੇ ਵੱਡੇ ਗੁਰੂਆਂ ਵਾਲੇ ਉਹ ਮੇਰੇ ਵਿੱਚ ਇਹ ਗੁਣ ਨਹੀਂ ਸਨ, ਇਹ ਗੁਣਾਂ ਦਾ ਮਾਲਕ ਤਾਂ ਗੁਰੂ ਤੇਗ ਬਹਾਦਰ ਹੀ ਹੈ।
ਮੈਂ ਅਪਰਾਧ ਕੀ ਤਿੰਨ ਐਸੇ,
ਮੈਂ ਐਡਾ ਵੱਡਾ ਅਪਰਾਧ ਕੀਤਾ ਤੇ ਉਹਨਾਂ ਨੇ ਐਡਾ ਵੱਡਾ ਪਰਉਪਕਾਰ ਕੀਤਾ, ਕੀ ਮੁਕਾਬਲਾ ਹੈ ਗੁਰੂ ਦੇ ਨਾਲ।
ਪ੍ਰਾਣ ਹਾਣ ਹੋਏ ਜਾਵੇ ਜੈਸੇ,
ਮੈਂ ਤਾਂ ਐਸਾ ਅਪਰਾਧ ਕੀਤਾ ਵੀ ਗੁਰੂ ਤੇ ਬੰਦੂਕ ਚਲਾ ਦਿੱਤੀ ਜਿਹਦੇ ਨਾਲ ਪ੍ਰਾਣ ਜਾ ਸਕਦੇ ਸੀ, ਏਡਾ ਵੱਡਾ ਮੈਂ ਅਪਰਾਧ ਕੀਤਾ, ਗੁਰੂ ਦਾ ਅਪਰਾਧੀ ਹਾਂ।
ਸੋ ਅਪਰਾਧ ਚਿਤਿਓ ਨਹਿ ਕੋਈ,
ਔਗਣ ਕੋ ਨਾ ਚਿਤਾਰੇ, ਉਹ ਅਪਰਾਧ ਕੋਈ ਚਿਤਾਰਿਆ ਹੀ ਨਹੀਂ ਹੈ। ਇਸ ਕਰਕੇ ਇਹ ਸ਼ਮਾ ਵੱਡੋ ਮੇ ਹੋਤੀ ਹੈ, ਛੋਟੋ ਮੇ ਉਤਪਾਤ। ਵਿਸ਼ਨੂੰ ਕਿਆ ਵਿਗੜਿਆ ਜੀ, ਬਿਰਗੂ ਨੇ ਮਾਰੀ ਲਾਤ। ਜੋ ਤੁਮਕੋ ਕਾਂਟੇ ਬੋਏ, ਤਿੰਨਕੋ ਬੋ ਤੂੰ ਫੂਲ, ਤੁਮਕੋ ਫੂਲ ਕੇ ਫੂਲ ਹੈ, ਬਾਹ ਕੋ ਸੂਲ ਕੀ ਸੂਲ, ਜਿਹਨੇ ਕੰਡੇ ਬੀਜੇ ਨੇ ਕੰਡੇ ਉਸੇ ਨੂੰ ਚੁੱਭਣੇ ਨੇ, ਤੈਂ ਫੁੱਲ ਬੀਜੇ ਤੈਨੂੰ ਫੁੱਲ ਹੀ ਮਿਲਣਗੇ। ਇਸ ਕਰਕੇ ਹੁਣ ਮਨ ਦੇ ਵਿੱਚ ਪਛਤਾਤਾਲ ਹੈ ਧੀਰ ਮਲ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਕੁਛ ਕੀਤਾ ਜਿਹੜਾ ਮੇਰੇ ਭਲੇ ਵਿੱਚ ਹੈ,
ਹਰ ਕਿਸ ਮੈਂ ਐਸੇ ਗੁਣ ਨਾਹੀ,
ਇਹੋ ਜਿਹੇ ਗੁਣ ਭਲਾ ਹਰ ਇੱਕ ਵਿੱਚ ਹੋ ਸਕਦੇ ਨੇ? ਨਹੀਂ ਹੋ ਸਕਦੇ। ਧੀਰ ਮਲ ਕਹਿ ਰਿਹਾ ਵਡਿਆਈ ਤਾਂ ਉਹ ਹੁੰਦੀ ਜਿਹੜੀ ਦੁਸ਼ਮਣ ਕਰੇ, ਧੀਰ ਮਲ ਦੁਸ਼ਮਣੀ ਵਿੱਚ ਖੜਾ ਹੈ, ਪਰ ਵਡਿਆਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਰਦਾ ਹੈ।
ਜਾਸ ਗੁਰ ਤੇਗ ਬਹਾਦਰ ਮਾਹੀ,
ਇਹ ਜੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਿੱਚ ਹਨ, ਇਹੋ ਜੇ ਗੁਣ ਨਹੀਂ ਕਿਸੇ ਵਿੱਚ ਹੋ ਸਕਦੇ।
ਗੁਰਤਾ ਉਚਤਨ ਕੈਸੇ ਹੋਏ,
ਗੁਰਤਾ ਦੇ ਲਾਇਕ ਕਿਵੇਂ ਨਹੀਂ ਹੋਣਗੇ? ਇਸੇ ਕਰਕੇ ਇਹ ਗੁਰਤਾ ਦੇ ਲਾਇਕ ਹਨ।
ਧੰਨ ਧੰਨ ਤਿੰਨ ਸਾਹਮਣੇ ਕੋਈ,
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ, ਕੋਈ ਵੀ ਨਹੀਂ ਹੋ ਸਕਦਾ।
ਆਪਣੋ ਦਰਬ ਵਸਤ ਮਮ ਸਾਰੀ,
ਆਪਣਾ ਸਾਰਾ ਜਿਹੜਾ ਪੈਸਾ ਜੋ ਵੀ ਪਦਾਰਥ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ,
ਫੇਰ ਦੀਨ ਅਵਗੁਣ ਨਾ ਵਿਚਾਰੀ,
ਉਹ ਵੀ ਸਾਰਾ ਮੈਨੂੰ ਦੇ ਦਿੱਤਾ ਤੇ ਮੇਰਾ ਔਗਣ ਵੀ ਕੋਈ ਨਹੀਂ ਚਿਤਾ ਰਿਹਾ ਹੈ।
ਸੁਣਤ ਤੇ ਬ੍ਰਿਸ਼ਨ ਕੀ ਰੀਤ,
ਮੈਂ ਸੁਣਦਾ ਹੁੰਦਾ ਸੀ ਕਿ ਬ੍ਰਿਸ਼ਾਂ ਦੀ ਐਸੀ ਰੀਤ ਹੈ ਤੇ ਸਤ ਪੁਰਸ਼ਾਂ ਦੀ ਬਿਰਸ਼ਾਂ ਵਰਗੀ ਰੀਤ ਹੁੰਦੀ ਹੈ, ਪਰ ਅੱਜ ਤਾਂ ਪ੍ਰਤੱਖ ਹੀ ਦੇਖ ਲਿਆ।
ਸੰਤਨ ਬਿਖੇ ਬਸਤ ਹੈ ਮੀਤ,
ਸੰਤਾਂ ਦੀ ਐਸੀ ਰੀਤ ਹੁੰਦੀ ਹੈ ਤੇ ਉਹ ਰੀਤ ਅੱਜ ਸੰਤਨ ਕੀ ਸੁਣ ਸਾਚੀ ਸਾਖੀ, ਅੱਜ ਸੱਚੀ ਸਾਖੀ ਸੁਣੀ ਜਾ ਰਹੀ ਹੈ ਤੇ ਸੰਤ ਕਰੇ ਨੇ ਬੈਰ ਕਹੂੰ, ਸੰਤ ਕਰੇ ਨੇ ਬੈਰ ਕਹੂੰ, ਸਭ ਕੇ ਹਿੱਤ ਮੈਂ ਵਰਤੈ ਅਥੀ, ਤਾਂ ਤਨ ਕੋਰ ਜਬ ਦਾਹਤ ਕੋ ਤਦਤ ਦੇਤ ਸੁਖਾ ਮਿਤੀ, ਜੈਸੇ ਕੁਠਾਰ ਕਟੈ ਤਰ ਚੰਦਨ ਗੰਧ ਮੁਖੇ ਤਿਸ ਦੇਵਤੀ, ਹੇਤ ਸਰਵਾਤਮ ਹੇਰਤ ਹੈ ਬਹਿ ਤਾਂ ਪਦ ਕੰਜ ਨਮੋ ਨਿਤ ਹੀ। ਸਾਰੁਖ ਤਾਗਲੀ ਵਾਲਾ ਕਹਿੰਦਾ ਹੈ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ ਜਿਨ੍ਹਾਂ ਦੇ ਵਿੱਚ ਅਜਿਹਾ ਗੁਣ ਹੈ ਜੋ ਚੰਦਨ ਵਿੱਚ ਹੈ। ਜਿਹੜਾ ਕੁਹਾੜਾ ਚੰਦਨ ਨੂੰ ਵੱਢਦਾ ਹੈ ਉਸ ਕੁਹਾੜੇ ਦੇ ਮੂੰਹ ਵਿੱਚ ਵੀ ਸੁਗੰਧੀ ਭਰ ਕੇ ਰੱਖ ਦਿੰਦਾ ਹੈ। ਸੰਤਾਂ ਦੇ ਵਿੱਚ ਐਸੇ ਗੁਣ ਹਨ। ਸੋ ਇਸ ਕਰਕੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ, ਸੰਤਾਂ ਬਾਰੇ ਗੁਣ ਜਿਹੜੇ ਹਨ ਜੇ,
ਅਪਕਾਰੀ ਪਰ ਹੈ ਉਪਕਾਰੀ,
ਅਪਕਾਰੀ ਹੁੰਦਾ ਬੁਰਾ ਕਰਨ ਵਾਲਾ, ਉਪਕਾਰੀ ਹੁੰਦਾ ਭਲਾ ਕਰਨ ਵਾਲਾ, ਬੁਰੇ ਨਾਲ ਵੀ ਭਲਾ ਕਰਨ ਵਾਲੇ ਹਨ।
ਸੋ ਅਬ ਨੀਕੀ ਨੈਣ ਨਿਹਾਰੀ,
ਮੈਂ ਅੱਜ ਨੇਤਰਾਂ ਦੇ ਨਾਲ ਵੇਖ ਲਿਆ ਹੈ।
ਇਹ ਵਿਚਾਰ ਕਰ ਕਰ ਪਛਤਾਵੈ,
ਇਹ ਵਿਚਾਰ ਕਰਕੇ ਮਨ ਦੇ ਵਿੱਚ ਪਛਤਾਵਾ ਕਰਦਾ ਹੈ ਧੀਰ ਮਨ।
ਆਪਣੇ ਆਪ ਕੋ ਧਿਕੇ ਮਨਾਵੇ,
ਆਪਣੇ ਆਪ ਨੂੰ ਧਰਕਾਰਾਂ ਅੰਦਰ ਤੋਂ ਲਾਹਣਤਾਂ ਪੈ ਰਹੀਆਂ ਹਨ।
ਸਰਬ ਵਸਤ ਕੋ ਲੇ ਮਸੰਦ,
ਸਾਰੀਆਂ ਵਸਤੂਆਂ ਮਸੰਦ ਲੈ ਕੇ ਰੱਖੀ ਜਾ ਰਹੇ ਹਨ।
ਵੇਖਿਓ ਧੀਰ ਮਲ ਦੁਖੀ ਬਲੰਦ,
ਧੀਰ ਮਲ ਹੁਣ ਬਹੁਤ ਦੁਖੀ ਹੈ, ਬੜਾ ਮਨ ਦੇ ਮਾਨਸਿਕ ਦਸ਼ਾ ਇਹਦੀ ਬਹੁਤ ਆਪਣੇ ਟਿਕਾਣੇ ਤੋਂ ਹਿੱਲ ਚੁੱਕੀ ਹੈ, ਲਾਹਣਤਾਂ ਅੰਦਰ ਤੋਂ ਪੈ ਰਹੀਆਂ ਹਨ।
ਗਰੀਬਾ ਕੋ ਉੱਚੀ ਨਾ ਉਠਾਵੇ,
ਗਰਦਨ ਉੱਚੀ ਨਹੀਂ ਕਰ ਰਿਹਾ, ਗਰੀਬ ਗਰਦਨ ਨੂੰ ਕਹਿੰਦੇ, ਨੀਵੀਂ ਗਰਦਨ ਕਰਕੇ ਬੈਠਾ ਹੋਇਆ ਹੈ।
ਮੈਂ ਸਨਮੁਖ ਕਹਿ ਨੇਤਰ ਲਗਾਵੇ,
ਕਿਸੇ ਦੇ ਸਾਹਮਣੇ ਨੇਤਰ ਨਹੀਂ ਲੱਗਦੇ, ਸ਼ਰਮਦਿਆਂ ਮਾਰਿਆਂ ਧਰਤੀ ਵੱਲ ਝਾਕਦਾ ਹੈ।
ਏਮ ਮਨ ਜਾਣ ਧੀਰ ਕੋ ਦੀਨ,
ਤੇ ਇਉਂ ਫਿਰ ਧੀਰ ਮਲ ਨੂੰ ਧੀਰਜ ਦੇਣ ਵਾਸਤੇ ਉਹਦਾ ਮਸੰਦ ਬੋਲਿਆ। ਇੱਕ
ਕਹੇ ਉਹ ਮਸੰਦ ਫੁਲਾਵਣ ਫੇਨ,
ਇੱਕ ਮਸੰਦ ਬੋਲਿਆ, ਕੀ ਬੋਲਿਆ, ਫੁਲਾਵਣ ਫੇਨ, ਫੇਨ ਕਹਿੰਦੇ ਨੇ ਝੱਗ ਨੂੰ, ਜਿਵੇਂ ਝੱਗ ਫੁੱਲੀ ਹੁੰਦੀ ਆ ਨਾ, ਐਂ ਫਿਰ ਉਹਦੀ ਕੋਈ ਵਡਿਆਈ ਕਰਕੇ ਉਹਨੂੰ ਫੁਲਾਉਣ ਲੱਗਿਆ ਹੁਣ, ਵੀ ਤੂੰ ਨਿਮੋ ਚੁਣਾ ਕਿਉਂ ਹੋਇਆ, ਤੂੰ ਬੜਾ ਮਹਾਨ ਹੈ, ਇਸ ਤਰ੍ਹਾਂ ਦੀਆਂ ਗੱਲਾਂ ਹੁਣ ਕਹੂਗਾ।
ਕਿਉਂ ਤੁਮ ਦੀਨ ਮਨੇ ਹੋਏ ਰਹੇ,
ਤੁਸੀਂ ਆਪਣਾ ਮਨ ਇਸ ਤਰ੍ਹਾਂ ਕਿਉਂ ਕਮਜ਼ੋਰਾਂ ਦੀ ਨਿਆਈ ਕਰ ਲਿਆ ਹੈ, ਯਤੀਮਾਂ ਦੀ ਨਿਆਈ ਕਰ ਲਿਆ ਹੈ, ਜਿਵੇਂ ਕੋਈ ਕੁਛ ਰਿਹਾ ਹੀ ਨਹੀਂ ਹੁੰਦਾ ਤੁਹਾਡੇ ਕੋਲ, ਐਸਾ ਕਿਉਂ ਕਰ ਰਹੇ ਹੋ?
ਆਪਣਾ ਪ੍ਰਤਾਪ ਆਪ ਨਾ ਲਹੇ,
ਧੀਰ ਮਲ ਜੀ ਤੁਸੀਂ ਗੁਰੂ ਜਗਤ ਦੇ ਹੋ, ਤੂੰ ਆਪਣਾ ਪ੍ਰਤਾਪ ਦਾ ਤੁਹਾਨੂੰ ਪਤਾ ਹੀ ਨਹੀਂ ਹੈ, ਬੜੇ ਪ੍ਰਤਾਪੀ ਹੋ ਜੀ ਤੁਸੀਂ,
ਵੱਡੋ ਪ੍ਰਭਾਵ ਪਛਾਣ ਤੁਮਾਰੋ,
ਵੱਡਾ ਪ੍ਰਤਾਪ ਤੁਹਾਡਾ ਪਹਿਚਾਨਿਆ ਜਾਂਦਾ।
ਨਿਜ ਕੋ ਲਗਤਾ ਦਿਖੇ ਵਿਚਾਰੋ,
ਤੁਸੀਂ ਆਪਣੇ ਆਪ ਨੂੰ ਛੋਟਾ ਕਿਉਂ ਮੰਨਦੇ ਹੋ।
ਦਰਬ ਸਹਿਤ ਵਸਤੂ ਦੇ ਅਧੀਨਸ,
ਤੇ ਇਹ ਜਿਹੜੀ ਦਰਬ ਸਹਿਤ ਵਸਤੂ ਜੇ ਦੀਨਸ, ਤੁਹਾਨੂੰ ਇਹਦੇ ਅਰਥ ਦਾ ਨੀ ਪਤਾ ਲੱਗਿਆ। ਹੁਣ ਇਹ ਬੜਾ ਗਿਆਨੀ ਅਰਥ ਕਰਨ ਲੱਗਿਆ, ਮਸੰਦ ਪੂਜਾ ਖਾਣ ਵਾਲਾ ਕਹਿੰਦਾ ਮੈਂ ਦੱਸਦਾ ਵੀ ਗੁਰੂ ਨੇ ਵਸਤੂਆਂ ਕਿਉਂ ਮੋੜੀਆਂ ਨੇ, ਇਹ ਐਵੇਂ ਨੀ ਮੋੜੀਆਂ, ਇਹਦੇ ਵਿੱਚ ਬੜੀ ਗੂੜ ਰਹੱਸ ਹੈ, ਮੈਂ ਇਹਦੇ ਅਰਥ ਦੱਸਦਾ ਹਾਂ।
ਆਪਣੇ ਉਚਿਤ ਨਹੀਂ ਇਹ ਮਚੀਨਸ,
ਤੇ ਆਪਣੇ ਪਹਿਲੀ ਗੱਲ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਵਸਤੂਆਂ ਦਾ ਆਪਣੇ ਆਪ ਨੂੰ ਅਧਿਕਾਰੀ ਨਹੀਂ ਸਮਝਿਆ, ਇਹ ਵੱਡੀਆਂ ਵਸਤੂਆਂ ਵੱਡਿਆਂ ਦੇ ਘਰ ਹੀ ਚਾਹੀਦੀਆਂ ਨੇ। ਲੋ ਦੇਖੋ ਇਉਂ ਮਰਵਾਉਂਦੇ ਨੇ ਜਿਹੜੇ ਨਾਲ ਦੇ ਆਉਂਦੇ ਨੇ ਸਾਥੀ, ਤੇ ਇਸ ਪ੍ਰਕਾਰ ਉਹਨੂੰ ਫੈਲਾਉਣ ਲੱਗਿਆ ਹੈ।
ਤੁਮਰੇ ਸਦਨ ਵਿਖੇ ਗੁਰਿਆਈ,
ਕਿਉਂਕਿ ਗੁਰਿਆਈ ਤੁਹਾਡੇ ਘਰ ਦੇ ਵਿੱਚ, ਇਸ ਕਰਕੇ ਵਸਤੂਆਂ ਤੁਹਾਡੇ ਘਰੇ ਆਉਣੀਆਂ ਸੀ ਨਾ।
ਮੈਂ ਕਿਸ ਹੋਂ ਤੇ ਛਪੇ ਛਪਾਏ,
ਇਹ ਕਿਸੇ ਤੇ ਛਪਾਈ ਹੋਈ ਸ਼ਬਦ ਹੀ ਨੀ। ਦੇਖੋ ਕੈਸੇ ਬਸ਼ਰਮ ਨੇ, ਜੇ ਕੱਲ ਕੁੱਟ ਖਾ ਕੇ ਹਟੇ ਨੇ, ਅਜੇ ਤਾਂ ਬੜਾ ਟਾਈਮ ਨੀ ਲੱਗਿਆ, ਅਜੇ ਤਾਜ਼ੀ ਛਿੱਤਰ ਪਰੇਡ ਹੋ ਕੇ ਆ ਰਹੀ ਹੈ। ਲੱਭਦਿਆਂ ਨੂੰ ਕੋਈ ਥਾਂ ਨੀ ਸੀ ਲੱਭ ਰਿਹਾ ਨੱਠਦਿਆਂ ਨੂੰ, ਪਰ ਇਹ ਐਸੇ ਬੰਦੇ ਇਹੋ ਜਿਹੀ ਹੋਇਆ ਕਰਦੇ ਹਨ।
ਗੁਰ ਹਰ ਰਾਏ ਅਨਜ ਤੋਂ ਹੈ,
ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਤੁਸੀਂ ਭਰਾ ਹੋ, ਕਿਤੇ ਛੋਟੀ ਜੀ ਬਾਤ ਨਹੀਂ ਹੈ।
ਨਿਜ ਭਰਾਤਾ ਕੀ ਸਮਤਾ ਲਹੈ,
ਤੁਸੀਂ ਆਪਣੇ ਭਰਾ ਦੀ ਬਰਾਬਰਤਾ ਦੇਖੋ ਜਿਨ੍ਹਾਂ ਦੇ ਕੋਲ।
ਦੋ ਹਜ਼ਾਰ ਦੇ ਸੱਤ ਸਵਾਰ,
2000 ਤੋਂ 200 ਉੱਤੇ ਸੀ, 2200 ਸਵਾਰ ਰਹਿੰਦਾ ਸੀ ਜਿਨ੍ਹਾਂ ਕੋਲ ਘੋੜ ਸਵਾਰ।
ਬਹੁਤੇ ਸਾਥ ਨਿਰਸ਼ਸਤਰਨ ਧਾਰ,
ਉਹ ਸ਼ਸਤਰਾਂ ਦੇ ਨਾਲ ਹਰ ਵੇਲੇ ਤਿਆਰ ਪ੍ਰਤਿਆਰ ਰਹਿੰਦੇ ਸਨ, ਤੇ ਉਹਨਾਂ ਦੀ ਵਡਿਆਈ ਸੀ, ਇਸ ਕਰਕੇ ਤੁਸੀਂ ਵੀ ਉਹਦੀ ਭਰਾ ਹੋ। ਤੁਸੀਂ ਕਿਉਂ ਆਪਣੇ ਆਪ ਨੂੰ ਨੀਵਾਂ ਕਿਉਂ ਮੰਨਣ ਲੱਗਦੇ ਹੋ? ਇਹ ਸਾਧ ਜੀ ਇਸ ਪ੍ਰਕਾਰ, ਕਿਉਂਕਿ ਠੱਗਿਆ ਸੇਤੀ ਠੱਗਰਾ ਲੈ ਆਇਆ, ਸਾਥ ਵੀ ਇੱਕੋ ਜਿਹਾ, ਤੇ ਇਸ ਪ੍ਰਕਾਰ ਹੁਣ ਜਿਹਾ ਜਿਹਾ ਗੁਰੂ ਹੈ ਉਹ ਜੇ ਚੇਲੇ ਨੇ ਇਹਦੇ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ। ਕੱਲ ਨੂੰ ਇੱਥੋਂ ਹੀ ਕਥਾ ਅੱਗੇ ਵਿਚਾਰ ਸ਼ੁਰੂ ਹੋਏਗੀ। ਗੁਰੂ ਪਿਆਰੇ ਕਵੀ ਸ਼੍ਰੀ ਜਥਾ ਬੜੇ ਬੁੱਧੀਵਾਨ, ਜਿਨ੍ਹਾਂ ਦੇ ਥੋੜੇ ਜਿਹੇ ਬੋਲੇ, ਕਿਉਂਕਿ ਮੈਂ ਉਧਰ ਸਮੇਂ ਸਿਰ ਕਥਾ ਤੇ ਅੱਗੇ ਜਾਣਾ ਹੁੰਦਾ, ਬੜੀ ਸ਼ਬਦਾਵਲੀ ਔਰ ਸ਼ਬਦਾਂ ਦੀ ਅਦਾਇਗੀ ਬੜੀ ਸੁੰਦਰ ਹੈ ਗੁਰਮੁਖਾਂ ਦੀ। ਵਿਚਾਰਵਾਨ ਪੜ੍ਹੇ ਲਿਖੇ ਨੇ, ਇਹੋ ਜਿਹੇ ਵਿਦਵਾਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ, ਵਿਚਾਰਾਂ ਗੁਰਬੰਦੀਆਂ ਆਉਣ। ਇੱਥੇ ਸਮਾਪਤੀ ਹੈ ਜੀ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਤਿਗੁਰੂ ਕਿਰਪਾ ਕਰਨ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।